ਸਾਹਿਬ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਸੰਗਤ ਨੂੰ ਇਕੱਤਰ ਕੀਤਾ ਹੈ। ਨੇੜੇ ਤੇੜੇ ਦੇ ਨਗਰਾਂ ਚ ਜਿੱਥੇ ਜਿੱਥੇ ਗੁਰਸਿੱਖ ਰਹਿੰਦੇ ਸਭ ਨੂੰ ਸੱਦੇ ਭੇਜੇ, ਸਾਰਿਆਂ ਨੂੰ ਬੁਲਾ ਕੇ ਹੁਕਮ ਕੀਤਾ ਕਿ ਭਾਈ ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਦੀ ਸੇਵਾ ਸੰਭਾਲ ਤੁਸੀਂ ਸਾਰਿਆਂ ਨੇ ਰਲ ਕੇ ਕਰਨੀ ਹੈ। ਜੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਵੇ ਤਾਂ ਮਿਲ ਕੇ ਇਕੱਤਰ ਹੋ ਕੇ ਉਹਦਾ ਸਮਾਧਾਨ ਕਰਨਾ। ਕੋਈ ਵੀ ਜੋੜ ਮੇਲਾ ਹੋਵੇ, ਵਿਸਾਖੀ ਦਾ ਪੁਰਬ ਹੋਵੇ, ਦੀਵਾਲੀ ਦਾ ਪੁਰਬ ਹੋਵੇ, ਸਾਰੀ ਸੰਗਤ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਇਕੱਤਰ ਹੋ ਕੇ ਜੋੜ ਮੇਲੇ ਕਰਨੇ ਨੇ। ਔਰ ਇਸ ਸਥਾਨ ਤੇ ਜੋ ਮੁੱਖ ਪੁਜਾਰੀ ਦੀ ਸੇਵਾ ਹੈ, ਇਸ ਸਥਾਨ ਦੀ ਸਾਰੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦੇ ਜੋ ਮੁੱਖ ਪ੍ਰਬੰਧਕ ਹੋਣਗੇ ਉਹ ਬਾਬਾ ਅਲਮਸਤ ਜੀ ਹੋਣਗੇ। ਤੁਸੀਂ ਸਾਰੀ ਸੰਗਤ ਨੇ ਇਹਨਾਂ ਦਾ ਸਹਿਯੋਗ ਕਰਨਾ ਹੈ। ਜੋ ਜੋ ਭਾਵਨਾ ਕਾਮਨਾਵਾਂ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਹਾਜ਼ਰੀਆਂ ਭਰੋਗੇ, ਤੁਹਾਡੀਆਂ ਕਾਮਨਾਵਾਂ ਤੁਹਾਡੀਆਂ ਭਾਵਨਾਵਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਪੂਰਨ ਹੋਣਗੀਆਂ। ਇਹ ਬਚਨ ਕਰਕੇ ਸ੍ਰੀ ਨਾਨਕ ਮਾਤਾ ਸਾਹਿਬ ਜੀ ਦੇ ਪਾਵਨ ਸਥਾਨ ਦੀ ਸੇਵਾ ਸਾਰੀ ਸੰਗਤ ਨੂੰ ਸੌਂਪ ਕੇ ਮਹਾਰਾਜ ਸਾਰੀ ਸੰਗਤ ਨੂੰ ਦਰਸ਼ਨ ਦਾਰੇ ਦੇ ਕੇ ਨਾਨਕ ਮਾਤਾ ਸਾਹਿਬ ਤੋਂ ਵਾਪਸ ਤੁਰੇ ਨੇ। ਰਸਤੇ ਵਿੱਚ ਗੜ ਗੰਗਾ ਆਦਿਕ ਤੀਰਥਾਂ ਨੂੰ ਪਵਿੱਤਰ ਕਰਦਿਆਂ, ਜਮਨਾ ਦੇ ਨਿਰਮਲ ਜਲ ਨੂੰ ਪਵਿੱਤਰ ਕਰਦਿਆਂ ਸਤਿਗੁਰੂ ਜੀ ਕੁਰੂਕਸ਼ੇਤਰ ਪਹੁੰਚੇ ਹਨ। ਕੁਰੂਕਸ਼ੇਤਰ ਪਾਤਸ਼ਾਹੀ ਛੇਵੀਂ ਵਾਲੇ ਸਥਾਨ ਤੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ। ਸਾਰੇ ਸਿੱਖਾਂ ਨੂੰ ਸੰਗਤ ਨੂੰ ਨਾਲ ਲੈ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਹਾਜ਼ਰੀ ਭਰਨ ਲਈ ਗਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਸ ਸਥਾਨ ਦਾ ਇਤਿਹਾਸ ਕੀ ਹੈ? ਤਾਂ ਗਰੀਬ ਨਵਾਜ ਪਾਤਸ਼ਾਹ ਨੇ ਦੱਸਿਆ, ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਸੂਰਜ ਗ੍ਰਹਿਣ ਵਾਲੇ ਮੇਲੇ ਵਾਲੇ ਦਿਨ ਸਤਿਗੁਰੂ ਜੀ ਨੇ ਇੱਥੇ ਚਰਨ ਪਾਏ ਸਨ। ਪੰਡਤਾਂ ਤੇ ਸੰਨਿਆਸੀਆਂ ਦੇ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਮਹਾਰਾਜ ਜੀ ਨੇ ਇੱਥੇ ਹੀ ਉਹ ਸਲੋਕ ਉਚਾਰਨ ਕੀਤਾ, ਜੋ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣ। ਇਹ ਸਾਰੀ ਬਾਣੀ ਮਹਾਰਾਜ ਇਹ ਸਾਰਾ ਸਲੋਕ ਇੱਥੇ ਬਹਿ ਕੇ ਰਚਿਆ। ਇਹ ਸਾਰਾ ਇਤਿਹਾਸ ਸੰਗਤ ਨੂੰ ਦੱਸਿਆ। ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ। ਕੁਝ ਦਿਨ ਕੁਰੂਕਸ਼ੇਤਰ ਰਹਿਣ ਤੋਂ ਬਾਅਦ ਮਹਾਰਾਜ ਜੀ ਵਾਪਸ ਪਿੱਛੇ ਨੂੰ ਤੁਰੇ ਨੇ। ਭਾਈ ਸਾਈ ਦਾਸ ਜੀ ਔਰ ਬੀਬੀ ਰਾਮੋ, ਸਤਿਕਾਰਯੋਗ ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਉਡੀਕ ਕਰ ਰਹੇ ਨੇ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਹੁਣ ਆ ਕੇ ਦਰਸ਼ਨ ਦੇਣ। ਭਾਈ ਸਾਈ ਦਾਸ ਦੇ ਹਿਰਦੇ ਦੀ ਪ੍ਰੀਤ ਇੰਨੀ ਜ਼ਿਆਦਾ ਬੇਬਲ ਹੋ ਗਈ ਹੈ ਮਨ ਦੀ ਦਸ਼ਾ ਕਿ ਘਰ ਦੇ ਬਨੇਰੇ ਤੇ ਬੈਠੇ ਕਾਂ ਨੂੰ ਕਹਿੰਦੇ, ਉੱਡਵੇ ਕਾਵਾਂ, ਵੇਖ ਮੇਰੇ ਸਾਹਿਬ ਮੇਰੇ ਸਵਾਮੀ ਆਉਂਦੇ ਐ, ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਦੀਦਾਰ ਕਰਾਂ, ਏਦਾਂ ਦੀ ਭਾਵਨਾ ਬਣੀ ਹੋਈ ਹੈ। ਨਿਗਾਹ ਹਮੇਸ਼ਾ ਘਰ ਦੇ ਬਾਹਰ ਦਰਵਾਜ਼ੇ ਤੇ ਲੱਗੀ ਰਹਿੰਦੀ ਹੈ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਆਉਂਦੇ ਹੋਣਗੇ। ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਬਹੁਤ ਹੀ ਜ਼ਿਆਦਾ ਤੀਬਰ ਪਿਆਸ ਬੀਬੀ ਰਾਮੋ ਦੇ ਹਿਰਦੇ ਵਿੱਚ ਹੈ, ਭਾਈ ਸਾਈ ਦਾਸ ਜੀ ਦੇ ਹਿਰਦੇ ਵਿੱਚ ਹੈ। ਆਪਣੇ ਸੇਵਕ ਦੇ ਹਿਰਦੇ ਦੀ ਪ੍ਰੀਤ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਡਰੋਲੀ ਨਗਰ ਦੇ ਨੇੜੇ ਪੁੱਜੇ ਨੇ। ਡਰੋਲੀ ਨਗਰ ਵਿੱਚ ਆ ਕੇ ਚਰਨ ਪਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਲਾ ਬੋਪਾ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਬੰਦੀ ਛੋੜ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਦੇਣ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ ਗਰੀਬਨ ਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ। ਦੋਹਰਾ ਸ਼੍ਰੀ ਗੁਰ ਹਰਗੋਬਿੰਦ ਜੀ ਪ੍ਰਥਮ ਪਠਿਓ ਅਸਵਾਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਡਰੋਲੀ ਨਗਰ ਦੇ ਨੇੜੇ ਪਹੁੰਚ ਗਏ ਤੇ ਆਪਣੇ ਆਉਣ ਦੀ ਖਬਰ ਦੇਣ ਲਈ ਇੱਕ ਘੋੜ ਸਵਾਰ ਡਰੋਲੀ ਨਗਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਭੇਜਿਆ ਦੱਸਣ ਲਈ ਕਿ ਜਾ ਕੇ ਭਾਈ ਸਾਈ ਦਾਸ ਜੀ ਉਹਨਾਂ ਨੂੰ ਕਹੋ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ।
ਰਾਮ ਡਰੋਲੀ ਸੁਧ ਦਈ ਸੁਨ ਹਰਖਿਓ ਪਰਵਾਰ।
ਸਤਿਗੁਰੂ ਜੀ ਦਾ ਸੇਵਾਦਾਰ ਘੋੜ ਸਵਾਰ ਘੋੜਾ ਦੌੜਾ ਕੇ ਬੜੀ ਛੇਤੀ ਨਾਲ ਡਰੋਲੀ ਪਿੰਡ ਪਹੁੰਚਿਆ। ਜਾ ਕੇ ਗੁਰੂ ਪਰਿਵਾਰ ਨੂੰ ਮਹਾਰਾਜ ਜੀ ਦੇ ਆਉਣ ਦੀ ਖਬਰ ਦਿੱਤੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ, ਨਗਰ ਦੇ ਬਾਹਰ ਉਤਾਰਾ ਕਰ ਰਹੇ ਨੇ। ਉਸ ਵਕਤ ਜਦੋਂ ਇਹ ਖਬਰ ਪਰਿਵਾਰ ਨੇ ਸੁਣੀ, ਸਭ ਦੇ ਅੰਦਰ ਬੜੀ ਭਾਰੀ ਖੁਸ਼ੀ ਹੋਈ, ਸਭ ਦਾ ਹਿਰਦਾ ਆਨੰਦ ਦੇ ਨਾਲ ਭਰ ਗਿਆ।
ਚੌਪਈ ਸਾਈ ਦਾਸ ਦਾਸ ਲੈ ਬ੍ਰਿੰਦ।
ਭਾਈ ਸਾਈ ਦਾਸ ਜੀ ਦੇ ਪੱਬ ਨਹੀਂ ਲੱਗਦੇ ਜ਼ਮੀਨ ਤੇ। ਇੰਨੀ ਖੁਸ਼ੀ ਹੋਈ ਕਿ ਸਾਹਿਬ ਜੀ ਆ ਗਏ ਨੇ। ਉਸੇ ਵੇਲੇ ਆਪਣੇ ਨਾਲ ਨਗਰ ਦੇ ਦਾਸ, ਕੁਝ ਨਗਰ ਦੇ ਸੇਵਾਦਾਰ ਉਹ ਆਪਣੇ ਨਾਲ ਲਏ ਹਨ।
ਸੁਨ ਸਨਮਾਨਨ ਹੇਤ ਬਿਲੰਦ।
ਸੁਣ ਕੇ ਕਿ ਛੇਵੇਂ ਪਾਤਸ਼ਾਹ ਆ ਗਏ ਨੇ ਬਾਹਰ ਨਗਰ ਦੇ ਨੇੜੇ ਸਤਿਗੁਰਾਂ ਦਾ ਸਨਮਾਨ ਕਰਨ ਲਈ, ਮਹਾਰਾਜ ਜੀ ਨੂੰ ਜੀਓ ਆਇਆ ਕਹਿਣ ਵਾਸਤੇ ਸਵਾਗਤ ਕਰਨ ਲਈ ਬੜੇ ਅਦਬ ਨਾਲ ਸਤਿਕਾਰ ਨਾਲ ਭਾਈ ਸਾਈ ਦਾਸ ਜੀ ਜਾ ਰਹੇ ਨੇ।
ਨਿਕਸ ਗ੍ਰਾਮ ਤੇ ਵਧਿਓ ਪ੍ਰਮੋਦ।
ਜਦੋਂ ਨਗਰ ਤੋਂ ਬਾਹਰ ਆਏ ਨਾ ਭਾਈ ਸਾਈ ਦਾਸ ਜੀ, ਮਨ ਦਾ ਪ੍ਰਮੋਦ ਵਧਿਆ ਹੈ, ਹਿਰਦੇ ਦੀ ਖੁਸ਼ੀ ਹਿਰਦੇ ਦਾ ਆਨੰਦ ਵਧਿਆ। ਇਉਂ ਖੁਸ਼ੀ ਹੋਈ ਜਿਵੇਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹੇ ਹੈ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਨ ਚ ਚਾ ਪੈਦਾ ਹੋ ਗਿਆ, ਉਮਕੇ ਉਹੀ ਉਹ ਮਿਲਣ ਪ੍ਰਭ ਤਾਂ ਹੀ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਮਨ ਵੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਇਹੋ ਜਿਹਾ ਚਾ ਇਹੋ ਜਿਹਾ ਉਮਾ ਭਾਈ ਸਾਈ ਦਾਸ ਜੀ ਦੇ ਹਿਰਦੇ ਚ ਉਮਕਿਆ ਹੈ।
ਪੂਰਨ ਗਮਨਿਓ ਸਤਿਗੁਰ ਕੋਦ।
ਬੜੀ ਛੇਤੀ ਨਾਲ ਸਤਿਗੁਰਾਂ ਦੇ ਕੋਦ ਕੋਦ ਕਹੀਏ ਵੱਲ, ਸਤਿਗੁਰੂ ਜੀ ਵੱਲ ਜਿੱਧਰੋਂ ਮਹਾਰਾਜ ਜੀ ਦੀ ਸਵਾਰੀ ਆ ਰਹੀ ਸੀ, ਉਸੇ ਪਾਸੇ ਬੜੀ ਕਾਹਲੀ ਨਾਲ ਚਰਨ ਪੁੱਟਦਿਆਂ ਕਾਹਲੀ ਨਾਲ ਕਦਮ ਪੁੱਟਦਿਆਂ ਭਾਈ ਸਾਈ ਦਾਸ ਜੀ ਜਾ ਰਹੇ ਨੇ।
ਸੁੰਦਰ ਮੰਦਰ ਵਿਖੇ ਪ੍ਰਿਅੰਕ।
ਇੱਥੇ ਮਹਾਰਾਜ ਜੀ ਦੇ ਉਤਾਰੇ ਵਾਸਤੇ ਭਾਈ ਸਾਈ ਦਾਸ ਜੀ ਨੇ ਇੱਕ ਨਵਾਂ ਪਲੰਘਾ ਬਣਾ ਕੇ, ਜਦੋਂ ਨਵਾਂ ਮਕਾਨ ਬਣਾਇਆ ਸੀ ਨਾ, ਉਦੋਂ ਨਵਾਂ ਪਲੰਘਾ ਬਣਾ ਕੇ ਘਰ ਚ ਰੱਖਿਆ ਸੀ, ਉੱਤੇ ਚੰਦੋਆ ਤਾਣਿਆ ਸੀ। ਮਨ ਚ ਸੰਕਲਪ ਕੀਤਾ ਸੀ ਜਦੋਂ ਸਾਹਿਬ ਆਉਣਗੇ ਇਸ ਪਲੰਘੇ ਤੇ ਆਣ ਕੇ ਸਾਹਿਬ ਜੀ ਬਿਰਾਜਮਾਨ ਹੋਣਗੇ, ਤੋ ਜਿਹੜਾ ਸੋਹਣਾ ਪਲੰਘਾ ਆਪਣੇ ਘਰ ਚ ਭਾਈ ਸਾਈ ਦਾਸ ਜੀ ਨੇ ਡਾਹਿਆ ਹੋਇਆ।
ਕਰਿਓ ਡਸਾਵਨ ਹਰਖਤ ਅੰਕ।
ਬੜੀ ਖੁਸ਼ੀ ਨਾਲ ਬੜੇ ਖੇੜੇ ਨਾਲ ਉਹ ਪਲੰਘਾ ਡਾਹਿਆ ਹੋਇਆ, ਜਿਹਦੇ ਤੇ ਬੜੀ ਸੋਹਣੀ ਵਿਛਾਈ, ਜਿਹੜੀ ਬੜੀ ਕੋਮਲ ਮਖਤੂਲ ਵਿਛਾਈ ਹੈ, ਉਹ ਵਿਛਾਈ ਕੀਤੀ ਹੋਈ ਹੈ।
ਉਜਲ ਆਸ ਤਰਨ ਕਸਵਾਏ।
ਉਜਲ ਆਸ ਤਰਨ ਦਾ ਮਤਲਬ ਹੈ ਵੀ ਚਿੱਟੇ ਰੰਗ ਦੀ ਵਿਛਾਈ। ਗੁਰੂ ਪਾਤਸ਼ਾਹ ਦਾ ਜਿਹੜਾ ਆਸਣ ਹੁੰਦਾ, ਜ਼ਿਆਦਾ ਤੌਰ ਤੇ ਚਿੱਟੇ ਰੰਗ ਦਾ ਚਾਦਰ ਹੀ ਵਿਛਾਇਆ ਜਾਂਦਾ। ਹੁਣ ਵੀ ਜਿੱਥੇ ਮਹਾਰਾਜ ਜੀ ਦੇ ਸੁਖਾਸਣ ਹੁੰਦੇ, ਸਤਿਗੁਰਾਂ ਦੇ ਸੁਖਾਸਣ ਸਮੇਂ ਜਿਹੜਾ ਸੁਖਾਸਣ ਵਾਲਾ ਰੁਮਾਲ ਹੈ, ਉਹਦਾ ਰੰਗ ਵੀ ਸੰਗਤ ਵੱਲੋਂ ਸਿੱਖਾਂ ਵੱਲੋਂ ਸਫੇਦ ਹੀ ਰੱਖਿਆ ਜਾਂਦਾ। ਜਿੱਥੇ ਪਲਘੇ ਤੇ ਪ੍ਰਕਾਸ਼ ਮਹਾਰਾਜ ਜੀ ਦਾ ਸੁਖਾਸਣ ਹੁੰਦਾ, ਉਸ ਪਲਘੇ ਤੇ ਵੀ ਜ਼ਿਆਦਾ ਤੌਰ ਤੇ ਸਫੇਦ ਰੰਗ ਦੀ ਚਾਦਰ ਵਿਛਾਈ ਜਾਂਦੀ ਹੈ। ਇਹਦੇ ਪਿੱਛੇ ਕਾਰਨ ਨੇ ਸਫੇਦ ਰੰਗ ਦਾ, ਕਿ ਸਫੇਦ ਰੰਗ ਦੇ ਉੱਤੇ ਜੇ ਕੋਈ ਦਾਗ ਲੱਗਾ ਹੋਵੇ, ਕੋਈ ਮੈਲ ਲੱਗੀ ਹੋਵੇ, ਉਹ ਸਾਹਮਣੇ ਦਿਸ ਜਾਂਦੀ ਹੈ। ਅਕਸਰ ਆ ਜਿਹੜੇ ਵੱਡੇ ਹੋਟਲ ਹੁੰਦੇ ਆ, ਹੋਟਲਾਂ ਦੇ ਵਿੱਚ ਵੀ ਜ਼ਿਆਦਾ ਤੌਰ ਤੇ ਚਿੱਟੇ ਰੰਗ ਦੀਆਂ ਚਾਦਰਾਂ ਇਸੇ ਕਰਕੇ ਇਸੇ ਕੰਸੈਪਟ ਨੂੰ ਮੁੱਖ ਰੱਖਦਿਆਂ ਵਿਛਾਈਆਂ ਜਾਂਦੀਆਂ ਨੇ, ਕਿ ਚਿੱਟੇ ਰੰਗ ਦੀ ਚਾਦਰ ਦਾ ਉਹ ਮੈਲੀ ਹੋਵੇ ਤੇ ਛੇਤੀ ਪਤਾ ਲੱਗ ਜਾਂਦਾ ਵੀ ਇਹਦੇ ਤੇ ਦਾਗ ਲੱਗਾ ਹੋਇਆ। ਇਸੇ ਕਰਕੇ ਗੁਰੂ ਸਾਹਿਬ ਜੀ ਦੇ ਸੁਖਾਸਣਾ ਵਾਲੇ ਜਿਹੜੇ ਰੁਮਾਲੇ ਨੇ, ਮਹਾਰਾਜ ਜੀ ਦੇ ਪਲੰਘੇ ਦੇ ਉੱਤੇ ਵੀ ਜਿਹੜੀ ਚਾਦਰ ਵਿਛਾਈ ਜਾਂਦੀ, ਉਹ ਸਫੇਦ ਰੰਗ ਦੀ ਹੁੰਦੀ। ਤੋ ਭਾਈ ਸਾਈ ਦਾਸ ਜੀ ਨੇ ਜਿਹੜਾ ਪਲੰਘਾ ਡਾਹਿਆ, ਉਹਦੇ ਤੇ ਉਜਲ ਆਸਤਰਨ ਦਾ ਮਤਲਬ, ਉਜਵਲ ਮਤਲਬ ਹੁੰਦਾ ਚਿੱਟਾ, ਚਿੱਟੇ ਰੰਗ ਦੀ ਜਿਹੜੀ ਵਿਛਾਈ ਚਾਦਰ, ਉਹ ਵਿਛਾਈ ਹੋਈ ਹੈ।
ਰੇਸ਼ਮ ਡੋਰ ਗੁੰਫਲਰ ਕਾਏ।
ਰੇਸ਼ਮ ਦੀ ਡੋਰ ਸੇਜਾ ਬੰਦ ਦੇ ਨਾਲ ਉਹਨੂੰ ਬੰਨਿਆ ਹੋਇਆ, ਔਰ ਬੜੇ ਸੋਹਣੇ ਗੁੱਛੇ ਜਿਹੜੇ ਨੇ ਰੇਸ਼ਮ ਦੀ ਡੋਰ ਦੇ ਨਾਲ ਲਟਕਦੇ ਹਨ।
ਅੰਤਰ ਬਹਿਰ ਨਿਰੰਤਰ ਘਰ ਕੋ।
ਔਰ ਕਹਿੰਦੇ ਜਦੋਂ ਇਹ ਮਕਾਨ ਬਣਾਇਆ ਸੀ ਭਾਈ ਸਾਈ ਦਾਸ ਜੀ ਨੇ, ਉਦੋਂ ਹੀ ਸੰਕਲਪ ਕੀਤਾ ਸੀ ਮਨ ਵਿੱਚ ਕਿ ਇਸ ਮਕਾਨ ਦੇ ਅੰਦਰ ਸਤਿਗੁਰੂ ਜੀ ਆ ਕੇ ਬੈਠਣਗੇ, ਇਹਦੇ ਵਿੱਚ ਆ ਕੇ ਛੇਵੇਂ ਪਾਤਸ਼ਾਹ ਜੀ ਬਿਰਾਜਣਗੇ।
ਕਰੀਏ ਹੈ ਤਿਆਰ ਮਾਰਜਨ ਕਰ ਕੋ।
ਕਹਿੰਦੇ ਉਸੇ ਵੇਲੇ ਹੁਕਮ ਕਰ ਦਿੱਤਾ ਸੀ ਵੀ ਚੰਗੀ ਤਰ੍ਹਾਂ ਸਾਫ਼ ਸਫਾਈ ਕਰਕੇ ਬੀਬੀ ਰਾਮੋ ਨੂੰ ਕਹਿ ਦਿੱਤਾ ਵੀ ਸਾਹਿਬ ਆ ਗਏ ਨੇ, ਐਨ ਸਾਰੀ ਸਾਫ ਸਫਾਈ ਕਰ ਦਿਓ ਜਿੱਥੇ ਸਤਿਗੁਰਾਂ ਨੇ ਆਸਣ ਲਾਉਣਾ।
ਅਤਰਨ ਕੀ ਖੁਸ਼ਬੋਏ ਫੈਲਾਵੋ।
ਬੀਬੀ ਰਾਮੋ ਨੂੰ ਜਾਣ ਤੋਂ ਪਹਿਲਾਂ ਨਾ ਬਾਹਰ ਜਦੋਂ ਸਤਿਗੁਰਾਂ ਨੂੰ ਲੈਣ ਲਈ ਗਏ, ਪਹਿਲਾਂ ਆਪਣੀ ਘਰਵਾਲੀ ਨੂੰ ਕਹਿ ਕੇ ਗਏ, ਰਾਮੋ ਸਾਹਿਬ ਜੀ ਨੂੰ ਮੈਂ ਲੈਣ ਜਾ ਰਿਹਾ, ਜਿੱਥੇ ਸਤਿਗੁਰਾਂ ਦਾ ਆਸਣ ਲਾਣਾ ਉੱਥੇ ਅਤਰ ਫੁਲੇਲ ਜਿਹੜੀਆਂ ਸੁਗੰਧੀਦਾਰ ਵਸਤੂਆਂ ਨੇ ਉਹਨਾਂ ਦਾ ਚਰਚਨ ਕਰਨਾ ਹੈ, ਸੁਗੰਧੀ ਦਾ ਫੈਲਾਓ ਕਰਨਾ ਹੈ।
ਦਾਸ ਭੇਜ ਗਨ ਫੁੱਲ ਅਨਾਵੋ।
ਔਰ ਦਾਸ ਭੇਜ ਕੇ ਫੁੱਲ ਮੰਗਾ ਲਓ ਵਧੀਆ, ਜਿਹੜੇ ਸਾਫ ਫੁੱਲ ਜਿਹੜੇ ਤਾਜ਼ੇ ਫੁੱਲ ਹੋਣ ਖੁਸ਼ਬੂ ਵਾਲੇ ਉਹ ਫੁੱਲ ਮੰਗਾ ਲਵੋ।
ਕੁੰਭ ਅੰਬ ਹਿਤ ਦੀ ਜਹ ਕੋਰੇ।
ਔਰ ਜਿਹੜਾ ਸਤਿਗੁਰਾਂ ਨੇ ਜਲ ਛਕਣਾ ਉਹਦੇ ਲਈ ਨਵੇਂ ਕੋਰੇ ਘੜੇ ਮੰਗਾ ਲਓ, ਕੋਰੇ ਘੜੇ ਮੰਗਾ ਕੇ ਉਹਨਾਂ ਵਿੱਚ ਪਾਣੀ ਭਰਨਾ ਹੈ।
ਸ਼ੀਤਲ ਜਲ ਕੀ ਜਹ ਸਮ ਓਰੇ।
ਔਰ ਜਿਵੇਂ ਓਲੇ ਹੁੰਦੇ ਆ ਨਾ ਠੰਡੇ ਬਰਫ਼ ਵਰਗੇ, ਏਦਾਂ ਜਲ ਕਰ ਲਓ ਚੰਗੀ ਤਰ੍ਹਾਂ ਕੋਰੇ ਘੜੇ ਭਰ ਕੇ, ਪੀਣ ਵਾਲਾ ਜਲ ਐਨ ਠੰਡਾ ਠਾਰ ਕਰ ਲਵੋ।
ਪਰ ਉਪਰ ਦੇ ਕਰ ਬਹੁ ਸ਼ੋਰਾ।
ਹਾਂ, ਜਿਹੜੇ ਘੜੇ ਰੱਖਣੇ ਨੇ ਪਾਣੀ ਦੇ ਉਹਦੇ ਆਲੇ ਦੁਆਲੇ ਸ਼ੋਰਾ ਪਾ ਦੇਣਾ, ਜਦੋਂ ਸ਼ੋਰਾ ਪਾ ਦਿਓਗੇ ਆਲੇ ਦੁਆਲੇ ਘੜਿਆਂ ਦੇ, ਉਹ ਪਾਣੀ ਫਿਰ ਵਿੱਚ ਠੰਡਾ ਹੋ ਜਾਂਦਾ। ਉਹ ਪੁਰਾਣੇ ਸਮੇਂ ਦੀ ਇਹੀ ਫਰਿੱਜ ਹੁੰਦੀ ਸੀ ਕਿ ਆਲੇ ਦੁਆਲੇ ਘੜੇ ਰੱਖਣੇ ਜਾਂ ਰੇਤ ਵਿੱਚ ਦੱਬ ਦੇਣਾ ਘੜਾ, ਆਲੇ ਦੁਆਲੇ ਰੇਤ ਨੂੰ ਠੰਡਿਆ ਕਰ ਦੇਣਾ ਪਾਣੀ ਪਾ ਕੇ, ਜਾਂ ਸ਼ੋਰਾ ਪਾ ਦੇਣਾ ਨਾਲ ਵੀ ਜਿਹੜਾ ਪਾਣੀ ਆ ਉਹ ਵਿੱਚ ਠੰਡਾ ਰਹੇ।
ਕਰੋ ਭਲੇ ਇਹ ਕਾਰਜ ਤੋਰਾ।
ਰਾਮੋ ਇਹ ਤੇਰਾ ਕੰਮ ਹੈ, ਤੇਰੀ ਜ਼ਿੰਮੇਵਾਰੀ ਹੈ ਵੀ ਜਦੋਂ ਸਾਹਿਬ ਆਉਣ ਐਨ ਠੰਡਾ ਸ਼ੀਤਲ ਬਰਫ਼ ਵਰਗਾ ਪਾਣੀ ਹੋਵੇ ਜਦੋਂ ਸਤਿਗੁਰੂ ਜੀ ਛਕਣ।
ਕਹਿ ਰਾਮੋ ਸੰਗ ਆਪ ਭਿਆਨਾ।
ਇਹ ਤਾਂ ਬੀਬੀ ਰਾਮੋ ਦੀਆਂ ਡਿਊਟੀਆਂ ਲਾ ਕੇ ਵੀ ਸਾਰੀ ਸੁਗੰਧੀ ਦਾ ਚਰਚਨ ਕਰਦੇ ਹੀ ਸੋਹਣੀ ਸਾਫ ਸਫਾਈ ਕਰ ਦਿਓ, ਜਿਹੜੇ ਝਾੜੂ ਪੋਚੇ ਮਾਰਨੇ ਆ ਉਹ ਸਾਰੇ ਹੁਣੇ ਮਾਰ ਦਿਓ, ਸਾਫ ਸਫਾਈ ਕਰ ਦਿਓ, ਸਤਿਗੁਰੂ ਜੀ ਆ ਰਹੇ ਨੇ। ਇਹ ਕਹਿ ਕੇ ਬੀਬੀ ਰਾਮੋ ਨੂੰ ਭਾਈ ਸਾਈ ਦਾਸ ਜੀ ਚੱਲ ਪਏ।
ਗੁਰ ਸਨਮੁਖ ਕਰ ਬੇਸਨ ਮਨ।
ਸਤਿਗੁਰੂ ਜੀ ਦੇ ਸਨਮੁਖ ਹੋ ਕੇ ਤੁਰ ਪਏ ਨੇ ਮਹਾਰਾਜ ਜੀ ਦਾ ਸਨਮਾਨ ਕਰਨ ਲਈ, ਸਤਿਗੁਰੂ ਜੀ ਨੂੰ ਜਿਉ ਆਇਆ ਕਹਿਣ ਲਈ।
ਮਧੁਰ ਪ੍ਰਸ਼ਾਦ ਉਠਾਏ ਹੱਥ।
ਇੱਕ ਵੱਡੀ ਚੰਗੇਰ ਉਹ ਮਿੱਠੇ ਨਾਲ ਭਰ ਲਈ, ਕਈ ਥਾਲ ਭਰ ਲਏ ਮਿੱਠੇ ਨਾਲ, ਵੀ ਖਾਲੀ ਹੱਥ ਥੋੜੀ ਮਿਲਣਾ ਸਾਹਿਬ ਨੂੰ। ਸਤਿਗੁਰਾਂ ਨਾਲ ਸੰਗਤ ਹੈ, ਸਿੱਖ ਨੇ, ਉਹਨਾਂ ਵਿੱਚੋਂ ਮਿੱਠਾ ਵਰਤਾਇਆ ਜਾਏਗਾ। ਕਹਿੰਦੇ ਮਠਿਆਈ ਦੇ ਮਿੱਠੇ ਦੇ ਜਿਹੜੇ ਚੰਗੇਰ ਸਨ ਥਾਲ ਸਨ ਉਹ ਭਾਈ ਸਾਹਿਬ ਨੇ ਨਾਲ ਭਰ ਕੇ ਲੈ ਲਏ। ਇੱਕ ਵੱਡੀ ਚੰਗੇਰ ਆਪਣੇ ਸਿਰ ਤੇ ਭਰ ਲਈ ਲੈ ਲਈ।
ਅਤ ਚਿਤ ਚੌਂਪ ਪਿਖਣ ਕੋ ਨਾਥ।
ਜਗਤ ਨਾਥ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਬੜੀ ਚੌਂਪ, ਬੜਾ ਚਾ, ਬਹੁਤ ਹੀ ਜ਼ਿਆਦਾ ਉਤਸ਼ਾਹ ਆ ਭਾਈ ਸਾਈ ਦਾਸ ਦੇ ਦਿਲ ਵਿੱਚ।
ਮਾਤ ਗੰਗ ਕੇ ਸੇਵਕ ਸੰਗ।
ਇੱਧਰ ਮਾਤਾ ਗੰਗਾ ਜੀ ਦੇ ਜਿਹੜੇ ਸੇਵਾਦਾਰ ਸਨ, ਮਾਤਾ ਜੀ ਵੀ ਇੱਥੇ ਪਹੁੰਚੇ ਹੋਏ ਨੇ, ਮਾਤਾ ਜੀ ਦੇ ਜਿੰਨੇ ਸੇਵਾਦਾਰ ਨੇ ਟਹਿਲੂਏ ਹਨ।
ਮਿਲੇ ਡਰੋਲੀ ਮਨੁਜ ਉਮੰਗ।
ਉਹ ਵੀ ਸਾਰੇ ਇਕੱਠੇ ਹੋ ਗਏ, ਡਰੋਲੀ ਦੇ ਬਹੁਤ ਸਾਰੇ ਲੋਕ ਜਿਹੜੇ ਡਰੋਲੀ ਨਗਰ ਦੇ ਨਿਵਾਸੀ ਸਨ ਸਭ ਇਕੱਠੇ ਹੋ ਗਏ।
ਸਭ ਹਿਨ ਕੇ ਚਿਤ ਚਾਉ ਬਡੇਰੇ।
ਸਭ ਦੇ ਅੰਦਰ ਬੜਾ ਚਾਅ ਹੈ, ਸਭ ਦੇ ਅੰਦਰ ਬੜਾ ਉਤਸ਼ਾਹ ਹੈ ਸਤਿਗੁਰੂ ਜੀ ਨੂੰ ਮਿਲਣ ਦਾ।
ਪੈਰ ਨਗਨ ਗੇ ਕੋਸ ਅਗੇਰੇ।
ਕਹਿੰਦੇ ਨੰਗੇ ਪੈਰੀ ਚੱਲ ਕੇ ਗਏ, ਪੈਰਾਂ ਚੋਂ ਜੁੱਤੀਆਂ ਲਾ ਕੇ ਨਾ ਨੰਗੇ ਪੈਰੀ ਗਏ ਸਤਿਗੁਰਾਂ ਦਾ ਸਵਾਗਤ ਕਰਨ ਲਈ। ਨਗਰ ਤੋਂ ਬਾਹਰ ਤਕਰੀਬਨ ਇੱਕ ਕੋਹ ਦਾ ਪੈਂਡਾ ਤੈਅ ਕਰਕੇ ਬਾਹਰ ਤੱਕ ਗਏ।
ਵਿਖੇ ਦੂਰ ਤੇ ਉੱਡਤੀ ਧੂੜ।
ਦੂਰੋਂ ਵੇਖੀ ਉੱਡਦੀ ਧੂੜ। ਮਹਾਰਾਜ ਜੀ ਘੋੜਿਆਂ ਤੇ ਆ ਰਹੇ ਨੇ, ਨਾਲ ਸੇਵਾਦਾਰ ਸਿਪਾਹੀ ਨੇ ਪਾਤਸ਼ਾਹ ਦੇ, ਤੇ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡਦੀ ਦੂਰੋਂ ਵੇਖੀ।
ਆਨੰਦ ਤੇ ਉਰ ਭਰਪੂਰ।
ਜਦੋਂ ਵੇਖਿਆ ਵੀ ਸਾਹਿਬ ਦੀ ਸਵਾਰੀ ਆ ਰਹੀ ਹੈ ਦੂਰੋਂ ਨਜ਼ਰ ਆ ਰਿਹਾ, ਤੇ ਇਕਦਮ ਆਨੰਦ ਨਾਲ ਸਭ ਦੇ ਹਿਰਦੇ ਭਰ ਗਏ। ਇਕੱਲੇ ਭਾਈ ਸਾਈ ਦਾਸ ਨਹੀਂ, ਭਾਈ ਸਾਈ ਦਾਸ ਨਾਲ ਡਰੋਲੀ ਦੇ ਬਹੁਤ ਸਾਰੇ ਸਿੱਖ ਨੇ, ਸਭ ਦਾ ਹਿਰਦਾ ਬੜੇ ਭਾਰੀ ਆਨੰਦ ਨਾਲ ਖੁਸ਼ੀ ਨਾਲ ਭਰ ਗਿਆ, ਖੁਸ਼ੀ ਦੀਆਂ ਲਹਿਰਾਂ ਹਿਰਦੇ ਚ ਉੱਛਲਦੀਆਂ ਹਨ।
ਉਦਿਓ ਮਨੋ ਪੂਰਬ ਦਿਸ਼ ਚੰਦ।
ਮਾਨੋ ਅੱਜ ਚੜ੍ਹਦੇ ਵਾਲੇ ਪਾਸੇ ਚੰਨ ਚੜ੍ਹਿਆ, ਚੰਨ ਪੂਰਬ ਦਿਸ਼ਾ ਵਾਲੇ ਪਾਸੇ ਅੱਜ ਚੰਦਰਮਾ ਉਦੇ ਹੋਇਆ।
ਭਏ ਚਕੋਰ ਬਿਲੋਚਨ ਦੁੰਦ।
ਜਿੰਨੇ ਸਿੱਖ ਨੇ ਉਹਨਾਂ ਨੇ ਆਪਣੀਆਂ ਅੱਖਾਂ ਚਕੋਰਾਂ ਬਣਾ ਲਈਆਂ ਨੇ, ਚਕੋਰਾਂ, ਕਿਉਂਕਿ ਸਤਿਗੁਰੂ ਚੜ੍ਹਦੇ ਵਾਲੇ ਪਾਸੇ ਆ ਰਹੇ ਸੀ ਨਾ। ਕਹਿੰਦੇ ਮਾਨੋ ਅੱਜ ਚੜ੍ਹਦੇ ਵਾਲੇ ਪਾਸੇ ਚੰਦ ਚੜ੍ਹਿਆ, ਔਰ ਜਿੰਨੀ ਸੰਗਤ ਹੈ ਜਿੰਨੇ ਸਿੱਖ ਨੇ ਸਭ ਦੇ ਨੇਤਰ ਚਕੋਰਾਂ ਦੇ ਵੱਤ ਬਣੇ ਹੋਏ ਨੇ।
ਕਰਤ ਉਤਾਇਲ ਕਿਮ ਮਿਲ ਜਾਏ,
ਇੰਨਾ ਉਤਾਵਲਾਪਨ ਭਾਈ ਸਾਈ ਦਾਸ ਦੇ ਹਿਰਦੇ ਵਿੱਚ ਵੀ ਕਿਵੇਂ ਜਾ ਕੇ ਭੱਜ ਕੇ ਮਿਲਾਂ, ਉੱਡ ਕੇ ਮਿਲਾਂ ਜਾ ਕੇ ਛੇਵੇਂ ਪਾਤਸ਼ਾਹ ਨੂੰ। ਜਿਵੇਂ ਗੁਰਬਾਣੀ ਦਾ ਮਾਹਵਾਕ ਖੰਭ ਵਿਕਾਂਦੜੇ ਜੇਲ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਾਸ ਸੱਜਣ ਟੋਲ ਖੰਭ ਵਿਕਾਂਦੜੇ ਜੇਲ। ਕਿਤੇ ਬਾਜ਼ਾਰ ਚ ਖੰਭ ਵਿਕਦੇ ਹੋਣ ਉਹ ਮੈਂ ਮੁੱਲ ਲੈ ਲਵਾਂ, ਖਰੀਦ ਕੇ ਆਪਣੇ ਤਨ ਨਾਲ ਲਾ ਲਵਾਂ ਤੇ ਉੱਡ ਕੇ ਜਾਵਾਂ, ਉੱਡ ਕੇ ਤੇ ਉੱਡ ਕੇ ਜਾ ਕੇ ਮੈਂ ਆਪਣੇ ਸੱਜਣ ਨੂੰ ਆਪਣੇ ਸਵਾਮੀ ਨੂੰ ਟੋਲ ਕੇ ਉਹਦੇ ਦਰਸ਼ਨ ਕਰਾਂ। ਇਉਂ ਚਾਅ ਬਣਿਆ ਭਾਈ ਸਾਈ ਦਾਸ ਦੇ ਹਿਰਦੇ ਚ ਕਿ ਮਾਨੋ ਜਿਵੇਂ ਉੱਡ ਕੇ ਹੀ ਜਾ ਕੇ ਸਤਿਗੁਰੂ ਜੀ ਨੂੰ ਮਿਲ ਲਈਏ।
ਚੰਨ ਰਵ ਤਿਖ ਪੰਕਜ ਬਿਕਸਾਏ,
ਏਦਾਂ ਖਿੜ ਗਏ ਚਿਹਰੇ ਸਾਰੇ ਸਿੱਖਾਂ ਦੇ, ਮਾਨੋ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ। ਸੂਰਜ ਨੂੰ ਵੇਖਦਿਆਂ ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ, ਕਮਲ ਦੇ ਫੁੱਲਾਂ ਦਾ ਬਗੀਚਾ ਖਿੜ ਜਾਂਦਾ, ਏਦਾਂ ਸਤਿਗੁਰਾਂ ਦੀ ਆਮਦ ਵੇਖ ਕੇ ਸਿੱਖਾਂ ਦੇ ਚਿਹਰੇ ਖਿੜ ਗਏ, ਸਿੱਖਾਂ ਦੇ ਨੇਤਰ ਖਿੜ ਗਏ।
ਚਰਨ ਧਰਤ ਆਗੇ ਵਿਚਲੰਤੇ,
ਬੜੇ ਵਿਚਲਿਤ ਜੇ ਹੋ ਕੇ ਭਾਈ ਸਾਈ ਦਾਸ ਜੀ ਨਾਲ ਉਬੜ ਖੂਬੜ ਜੇ ਪੈਰ ਧਰਦੇ ਕਾਹਲੀ ਨਾਲ ਵੀ ਮਹਾਰਾਜ ਜੀ ਨੂੰ ਮਿਲਣ ਵਾਸਤੇ। ਪ੍ਰੇਮ ਦੇ ਵਿੱਚ ਚਰਨ ਵੀ ਨੀ ਜ਼ਮੀਨ ਤੇ ਰੱਖਦੇ, ਉਬੜ ਖੂਬੜ ਜੇ ਪੈਰ ਰੱਖਦੇ ਜਾਂਦੇ, ਪੈਰ ਜਿਹੜੇ ਨੂੰ ਡਾਵਾਂ ਡੋਲ ਜੇ ਹੋ ਕੇ ਧਰਤੀ ਤੇ ਟਿਕਦੇ ਨੇ।
ਗਦ ਗਦ ਗਿਰਾ ਨਾ ਬੋਲ ਸਕੰਤੇ,
ਭਾਈ ਸਾਈ ਦਾਸ ਜੀ ਦਾ ਗਲਾ ਭਰ ਗਿਆ, ਕੰਠ ਭਰ ਗਿਆ, ਬੋਲਿਆ ਨੀ ਪਿਆ ਜਾਂਦਾ। ਨਾਲ ਦੇ ਸਿੱਖ ਜਿਹੜੇ ਨੇ ਕਹਿੰਦੇ ਭਾਈ ਸਾਈ ਦਾਸ ਆਪਾਂ ਆਹ ਕੰਮ ਕਰ ਲਈਏ, ਭਾਈ ਸਾਈ ਦਾਸ ਜੀ ਕੋਲ ਬੋਲ ਨੀ ਹੁੰਦਾ, ਕੰਠ ਰੁਕ ਗਿਆ, ਨੇਤਰ ਭਰੇ ਹੋਏ ਨੇ, ਪ੍ਰੇਮ ਦੇ ਵਿੱਚ ਬਾਣੀ ਗਦ ਗਦ ਹੋ ਗਈ ਹੈ।
ਭਾਈ ਦੇ ਦਸ਼ਾ ਅਸ ਸਾਈ ਦਾਸ,
ਭਾਈ ਸਾਈ ਦਾਸ ਜੀ ਦੀ ਇਹੋ ਜਿਹੀ ਦਸ਼ਾ ਹੋ ਗਈ ਹੈ। ਪ੍ਰੇਮ ਦੇ ਵਿੱਚ ਜਿਹੜੀ ਕਿ ਵਚਨ ਕਿਹਾ ਨਾ ਮਹਾਰਾਜ ਜੀ ਨੇ, ਹੁਣ ਲੋਟ ਪੋਟ ਹੋਏ ਫਈਆ, ਉਹ ਲੋਟ ਪੋਟ ਹੋਣ ਵਾਲੀ ਅਵਸਥਾ ਮੇਰੇ ਅੰਤਰ ਸੁਧ ਬੁੱਧ ਵਿਸਰ ਗਈ, ਏਦਾਂ ਦੀ ਖੇਡ ਬਣੀ ਹੋਈ ਹੈ।
ਮਨ ਕੋ ਪ੍ਰੇਮ ਵਿਸਾਲ ਪ੍ਰਕਾਸ਼,
ਮਨ ਦਾ ਭਾਰੀ ਪ੍ਰੇਮ ਹਿਰਦੇ ਵਿੱਚੋਂ ਪ੍ਰਗਟ ਹੋ ਕੇ ਨੇਤਰਾਂ ਚ ਫੁਹਾਰ ਬਣ ਕੇ ਬਹਿ ਟੁੜਿਆ। ਹਿਰਦੇ ਦਾ ਪ੍ਰੇਮ ਅੱਖਾਂ ਦੇ ਨੀਰ ਦੁਆਰਾ ਉਹ ਬਹਿ ਟੁਰਿਆ ਭਾਈ ਸਾਈ ਦਾਸ ਜੀ ਦੇ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਅੱਜ ਅੰਮ੍ਰਿਤ ਵੇਲੇ ਹੁਕਮਨਾਮੇ ਚ ਆਏ, ਹੋਆਕਲ ਬਿਕਲ ਭਾਈ ਕਹਿੰਦੇ ਜਿਹੜੀ ਜਿੰਨੀ ਚਲਾਕੀ ਚਤਰਾਈ ਸੀ ਮਹਾਰਾਜ ਜਦੋਂ ਤੁਹਾਡੇ ਦਰਸ਼ਨ ਕੀਤੇ ਤਾਂ ਉਹ ਸਾਰੀ ਚਲਾਕੀ ਸਾਰੀ ਚਤਰਾਈ ਹਿਰਦੇ ਚ ਚਲੀ ਗਈ, ਉਹ ਸਾਰੀਆਂ ਚਤਰਾਈਆਂ ਚਲਾਕੀਆਂ ਸਭ ਵਿਸਰ ਗਈਆਂ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਇਹੋ ਜਿਹੀ ਅਵਸਥਾ ਬਣ ਗਈ।
ਜਲ ਕੀ ਬੂੰਦ ਬਿਲੋਚਨ ਬਰਨੀ,
ਭਾਈ ਸਾਈ ਦਾਸ ਜੀ ਦੇ ਨੇਤਰਾਂ ਚੋਂ ਨੀਰ ਦੀਆਂ ਬੂੰਦਾਂ ਵਹਿ ਰਹੀਆਂ ਹਨ, ਨੇਤਰਾਂ ਵਿੱਚੋਂ ਵਗ ਰਹੇ ਮੋਤੀ ਤਰੁੱਪ ਤਰੁੱਪ ਕਰਕੇ ਨੇਤਰਾਂ ਚੋਂ ਡਿੱਗ ਰਹੇ ਨੇ।
ਧਰ ਧਰ ਪਰਤ ਬਦਨ ਤੇ ਧਰਨੀ,
ਇਹਦੇ ਨੇਤਰਾਂ ਚੋਂ ਢੜਕ ਢੜਕ ਕੇ ਦਾੜੇ ਤੇ ਆਉਂਦੇ ਨੇ, ਦਾੜੇ ਵਿੱਚੋਂ ਢਲਕ ਕੇ ਉਹੀ ਮੋਤੀ ਥੱਲੇ ਜ਼ਮੀਨ ਤੇ ਡਿੱਗਦੇ ਹਨ।
ਕਿਤਨੇ ਮਹਿ ਸਤਿਗੁਰ ਸਹਸਾਏ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਨੇੜੇ ਨੇੜੇ ਜਿਵੇਂ ਜਾ ਰਹੇ ਨੇ, ਉਧਰ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਭਾਈ ਸਾਈ ਦਾਸ ਹੁਣ ਪੂਰਨ ਤੌਰ ਤੇ ਬੇਬਲ ਹੋ ਗਏ ਹੈ, ਹੁਣ ਨੀ ਪੇ ਰਹਿ ਪਾਉਂਦੇ, ਨੇਤਰ ਸਜਲ ਨੇ, ਦਾੜਾ ਵੀ ਨੇਤਰਾਂ ਦੇ ਜਲ ਨਾਲ ਭਿੱਜ ਗਿਆ, ਪਾਇਆ ਹੋਇਆ ਕੁੜਤਾ ਤਨ ਦੇ ਉੱਤੇ ਨੇਤਰਾਂ ਦੇ ਜਲ ਨਾਲ ਭਿੱਜ ਗਿਆ, ਛੇਵੇਂ ਪਾਤਸ਼ਾਹ ਨੂੰ ਵੀ ਖਿੱਚ ਪਈ।
ਪ੍ਰੇਮਾ ਤੁਰ ਕੋ ਚਹਿਸ ਮਿਲਾਏ,
ਆਪਣੇ ਪ੍ਰੇਮ ਦੇ ਵਿੱਚ ਆਤੁਰ ਹੋਏ, ਬੇਬਲ ਹੋਏ, ਵਿਆਕੁਲ ਹੋਏ ਭਾਈ ਸਾਈ ਦਾਸ ਜੀ ਨੂੰ। ਮਹਾਰਾਜ ਜੀ ਵੀ ਹੁਣ ਉੱਡ ਕੇ ਮਿਲਣਾ ਚਾਹੁੰਦੇ ਆ, ਤੁਰਤ ਫੁਰਤ ਮਿਲਣਾ ਚਾਹੁੰਦੇ ਹਨ।
ਪਰਮ ਪਵੰਗਮ ਪਾਇਓ ਪੋਈਏ,
ਪਾਤਸ਼ਾਹ ਨੇ ਆਪਣੇ ਤੇਜ ਚੱਲਣ ਵਾਲੇ ਘੋੜੇ ਨੂੰ ਜਿੰਨਾ ਤੇਜ ਦੌੜ ਸਕਦਾ ਸੀ ਉਹਨੂੰ ਦੌੜਨ ਦਾ ਹੁਕਮ ਕਰ ਦਿੱਤਾ। ਪਾਤਸ਼ਾਹ ਜਿਹੜੇ ਘੋੜੇ ਤੇ ਸਵਾਰ ਸੀ ਉਹ ਜਿੰਨਾ ਤੇਜ ਦੌੜ ਸਕਦਾ ਸੀ ਉਹਨੂੰ ਓਨਾ ਤੇਜ ਦੌੜਾਇਆ।
ਆਪਣੇ ਜਨ ਕੋ ਤੂਰਨ ਜੋਈਏ,
ਇੰਨਾ ਤੇਜ ਦੌੜਾਇਆ ਘੋੜੇ ਨੂੰ ਵੀ ਚੱਲ ਉੱਡ ਚੱਲ, ਮੈਂ ਆਪਣੇ ਪਿਆਰੇ ਨੂੰ ਜਾ ਕੇ ਛੇਤੀ ਮਿਲਾਂ, ਆਪਣੇ ਪਿਆਰੇ ਨੂੰ ਜਾ ਕੇ ਛੇਤੀ ਦਰਸ਼ਨ ਦੇਵਾਂ।
ਨਿਕਟ ਹੋਏ ਕਰ ਲੀਨ ਟਿਕਾਏ,
ਜਦੋਂ ਨੇੜੇ ਆ ਗਏ, ਘੋੜਾ ਤੇਜ਼ੀ ਨਾਲ ਦੌੜਿਆ, ਮਾਨੋ ਹਵਾ ਨੂੰ ਪਿੱਛੇ ਛੱਡ ਦਿੱਤਾ ਹੋਵੇ, ਭਾਈ ਸਾਈ ਦਾਸ ਜੀ ਦੇ ਕੋਲ ਆ ਕੇ ਮਹਾਰਾਜ ਜੀ ਨੇ ਘੋੜੇ ਦੀਆਂ ਵਾਗਾਂ ਖਿੱਚੀਆਂ, ਘੋੜਾ ਰੋਕਿਆ,
ਸੰਗ ਸੁਪਟ ਪਸ਼ਚਾਤੀ ਆਏ।
ਇਕੱਲੇ ਹੀ ਮਹਾਰਾਜ ਦੇ ਅੱਗੇ ਪਹੁੰਚ ਗਏ, ਬਾਕੀ ਜਿੰਨੇ ਯੋਧੇ ਉਹ ਪਿੱਛੇ ਹੀ ਰਹਿ ਗਏ ਸੂਰਮੇ, ਉਹ ਬਾਅਦ ਵਿੱਚ ਪਿੱਛੋਂ ਆ ਕੇ ਰਲੇ।
ਸਾਈ ਦਾਸ ਉਤਾਇਲ ਕਰਕੇ,
ਭਾਈ ਸਾਈ ਦਾਸ ਜੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਭਾਈ ਸਾਈ ਦਾਸ ਆ ਗਏ। ਭਾਈ ਸਾਈ ਦਾਸ ਜੀ ਕਾਹਲੀ ਕਾਹਲੀ ਪੈਰ ਫੁੱਟ ਕੇ ਅੱਗੇ ਨੂੰ ਆਏ।
ਦਰਸ਼ਨ ਦੇਖ ਚਰਨ ਕਰ ਧਰ ਕੇ,
ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਘੋੜੇ ਤੇ ਸਵਾਰ ਹੀ ਨੇ ਮਹਾਰਾਜ, ਇੱਕ ਪਾਸੇ ਦਾ ਚਰਨ ਜਿਹੜਾ ਰਕਾਬ ਚ ਪਾਇਆ ਸੀ ਉਸ ਚਰਨ ਦੇ ਉੱਤੇ, ਸੱਜਾ ਚਰਨ ਸੀ ਮਹਾਰਾਜ ਜੀ ਦਾ, ਉਸ ਪਾਸੇ ਆ ਗਏ ਭਾਈ ਸਾਈ ਦਾਸ। ਰਕਾਬ ਦੇ ਵਿੱਚ, ਘੋੜੇ ਦੀ ਰਕਾਬ ਦੇ ਵਿੱਚ ਪਾਇਆ ਚਰਨ, ਉਸ ਚਰਨ ਦੇ ਉੱਤੇ ਆ ਕੇ ਭਾਈ ਸਾਈ ਦਾਸ ਜੀ ਨੇ ਆਪਣਾ ਸਿਰ ਧਰਿਆ ਹੈ, ਮੱਥਾ ਟੇਕਿਆ ਹੈ।
ਸਿਰ ਧਰ ਪੱਗ ਪਰ ਤੇ ਥਲ ਥਿਰਿਓ,
ਸਿਰ ਧਰ ਕੇ ਚਰਨਾਂ ਦੇ ਉੱਤੇ ਉੱਥੇ ਟਿਕ ਗਿਆ ਸਿਰ, ਮਨ ਨਹੀਂ ਪਿਆ ਕਰਦਾ ਕਿ ਆਪਣਾ ਸੀਸ ਗੁਰੂ ਚਰਨਾਂ ਤੋਂ ਉੱਪਰ ਚੁੱਕੀਏ।
ਮਨੋ ਪਖਾਰਨ ਦ੍ਰਿਗ ਜਲ ਕਰਿਓ,
ਨੇਤਰਾਂ ਦਾ ਜਲ ਵਗੀ ਜਾਂਦਾ ਹੈ, ਨੇਤਰਾਂ ਦੇ ਉਸ ਜਲ ਨਾਲ ਮਾਨੋ ਮਹਾਰਾਜ ਜੀ ਦੇ ਚਰਨ ਨੂੰ ਧੋਈ ਜਾ ਰਹੇ ਨੇ। ਮਾਨੋ ਚਰਨ ਨਹੀਂ ਪਏ ਧੋਂਦੇ, ਨੇਤਰਾਂ ਦੇ ਇਸ ਜਲ ਨਾਲ ਜਿਵੇਂ ਚਰਨ ਧੁੱਪ ਰਹੇ ਨੇ, ਉਹ ਭਾਈ ਸਾਈ ਦਾਸ ਜੀ ਦਾ ਹਿਰਦਾ ਧੁੱਪ ਰਿਹਾ ਹੈ, ਹਿਰਦਾ ਸ਼ੁੱਧ ਨਿਰਮਲ ਤੇ ਪਵਿੱਤਰ ਹੋ ਰਿਹਾ।
ਅਪਰ ਦਾਸ ਦੂਸਰ ਪੱਗ ਗਹਿਓ,
ਇੱਕ ਪਾਸੇ ਦੇ ਭਾਈ ਸਾਈ ਦਾਸ ਜੀ ਨੇ ਚਰਨ ਫੜ ਲਿਆ, ਨਮਸਕਾਰ ਕਰੀ ਜਾਂਦੇ, ਮੱਥਾ ਟਿਕਾਇਆ ਹੋਇਆ, ਮਸਤਕ ਕਾਟ ਕਾਢ ਧਰੀ ਚਰਨਾ ਤਲ, ਮਸਤਕ ਕਾਟ ਧਰੀ ਚਰਨਾ ਤਲ, ਏਦਾਂ ਚਰਨਾ ਤੇ ਸਿਰ ਧਰ ਦਿੱਤਾ, ਮਨ ਨੂੰ ਵੱਢ ਕੇ ਭੇਟ ਕਰ ਦਿੱਤਾ ਹੋਵੇ ਕੱਟ ਕੇ। ਜਿਹੜਾ ਦੂਸਰੇ ਪਾਸੇ ਸਾਹਿਬ ਦਾ ਖੱਬਾ ਚਰਨ ਸੀ, ਬਾਕੀ ਜਿੰਨੀ ਸੰਗਤ ਬਾਕੀ ਜਿੰਨੇ ਸਿੱਖ ਉਹ ਦੂਜੇ ਪਾਸੇ ਚਰਨ ਤੇ ਮੱਥਾ ਟੇਕਦੇ, ਇੱਕ ਪਾਸੇ ਭਾਈ ਸਾਈ ਦਾਸ ਜੀ ਨੇ ਗੁਰੂ ਚਰਨਾਂ ਤੇ ਆਪਣਾ ਸੀਸ ਟਿਕਾਇਆ ਹੋਇਆ।
ਧਰ ਧਰ ਸਿਰ ਸਭ ਆਨੰਦ ਲਹਿਓ,
ਦੂਜੇ ਚਰਨ ਤੇ ਬਾਕੀ ਜਿਹੜੇ ਸਿੱਖ ਨੇ ਸੰਗਤ ਹੈ ਉਹ ਚਰਨ ਧਰ ਕੇ ਨਮਸਕਾਰ ਕਰਕੇ ਆਨੰਦ ਪ੍ਰਾਪਤ ਕਰ ਰਹੇ ਹਨ।
ਸ਼੍ਰੀ ਹਰਿ ਗੋਬਿੰਦ ਪਰਸਿਓ ਪਾਨ,
ਜਦੋਂ ਭਾਈ ਸਾਈ ਦਾਸ ਜੀ ਨੇ ਕੁਝ ਸਮਾਂ ਸੀਸ ਟਿਕਾਈ ਰੱਖਿਆ ਨਾ, ਤੇ ਪਾਤਸ਼ਾਹ ਨੇ ਆਪਣਾ ਮੇਰਾ ਭਰਿਆ ਹੱਥ ਭਾਈ ਸਾਈ ਦਾਸ ਜੀ ਦੇ ਪਿੱਠ ਦੇ ਉੱਤੇ ਰੱਖਿਆ, ਆਪਣੇ ਹੱਥ ਨਾਲ ਭਾਈ ਸਾਈ ਦਾਸ ਨੂੰ ਸਪਰਸ਼ ਕੀਤਾ।
ਉਹ ਜੀ ਕੁਸ਼ਲ ਹੈ ਸੁਖ ਥਾਨ,
ਸਪਰਸ਼ ਕਰਕੇ ਪੁੱਛਦੇ ਹੋ ਭਾਈ ਸਾਈ ਦਾਸ ਰਾਜੀ ਖੁਸ਼ੀ ਹੋ, ਖੇੜੇ ਵਿੱਚ ਹੋ, ਆਨੰਦ ਵਿੱਚ ਹੋ, ਇਹ ਮਹਾਰਾਜ ਜੀ ਨੇ ਪੁੱਛਿਆ।
ਸਭ ਆਨੰਦ ਹੈ ਕਿਰਪਾ ਤੁਮਾਰੀ,
ਭਾਈ ਸਾਈ ਦਾਸ ਜੀ ਬੋਲੇ, ਮਹਾਰਾਜ ਸਭ ਆਨੰਦ ਹੈ ਤੁਹਾਡੀ ਕਿਰਪਾ ਕਰਕੇ, ਤੁਹਾਡੀ ਦਇਆ ਦ੍ਰਿਸ਼ਟੀ ਕਰਕੇ ਸਭ ਆਨੰਦ ਹੈ।
ਇਸ ਦਿਨ ਅਖਿਲ ਪ੍ਰਤੀਖਨ ਧਾਰੀ,
ਮਹਾਰਾਜ ਸਾਰੀ ਰਾਤ ਸਾਰਾ ਦਿਨ ਅੱਠੇ ਪੈਰ ਤੁਹਾਡੀ ਉਡੀਕ ਹੀ ਲੱਗੀ ਹੋਈ ਸੀ, ਕਦੋਂ ਆਓਗੇ, ਕਦੋਂ ਦਰਸ਼ਨ ਦਿਓਗੇ, ਇਹ ਉਡੀਕ ਵਿੱਚ ਹੀ ਮਹਾਰਾਜ ਦਿਨ ਬੀਤੇ ਹਨ।
ਸਹਿਤ ਸਨੂਖਾ ਜਨਨੀ ਗੰਗਾ,
ਮਾਤਾ ਗੰਗਾ ਜੀ ਆਪਣੀਆਂ ਨੂੰਹ ਰਾਣੀਆਂ ਸਮੇਤ ਤੁਹਾਨੂੰ ਉਡੀਕ ਰਹੇ ਨੇ।
ਕੁਸ਼ਲ ਸਹਿਤ ਸੇਵਕ ਸਰ ਬੰਗਾ,
ਤੁਹਾਡੀ ਦਇਆ ਮਾਇਆ ਨਾਲ ਸਭ ਕੁਸ਼ਲ ਆਨੰਦ ਚ ਨੇ, ਆਪ ਜੀ ਦੇ ਘਰ ਦੇ ਜਿੰਨੇ ਸੇਵਕ ਟਹਿਲੂਏ ਦਾਸੀਆਂ ਦਾਸ ਸਭ ਆਨੰਦ ਵਿੱਚ ਹਨ।
ਦਿਨ ਸੰਮਤ ਸਮ ਬੀਤਤ ਰਹਿਓ,
ਬਸ ਮਹਾਰਾਜ ਦਿਨ ਤਾਂ ਬੀਤਦੇ ਸੀ ਤੁਹਾਡੀ ਉਡੀਕ ਚ, ਏਦਾਂ ਸੀ ਵੀ ਜਿਹੜਾ ਇੱਕ ਇੱਕ ਦਿਨ ਸੀ ਨਾ ਉਹ ਇਉਂ ਬੀਤਦਾ ਸੀ ਜਿਵੇਂ ਇੱਕ ਇੱਕ ਸਾਲ ਬੀਤਦਾ। ਚਾਰ ਪਹਿਰ ਚੌਹ ਜੁਗ ਹੈ ਸਮਾਨੀ, ਚਾਰ ਪਹਿਰ ਏਦਾਂ ਜਾਪਦੇ ਸੀ ਜਿਵੇਂ ਚਾਰ ਯੁੱਗ ਬੀਤ ਰਹੇ ਨੇ, ਚਾਰ ਯੁੱਗ ਬੀਤਦਾ ਨਹੀਂ ਸੀ ਸਮਾਂ। ਉਡੀਕ ਦੇ ਵਿੱਚ ਤਾਂ ਪੰਜ ਮਿੰਟ, ਆਪਾਂ ਵੀ ਕਿਸੇ ਨੂੰ ਉਡੀਕਣਾ ਹੋਵੇ ਪੰਜ ਮਿੰਟ ਦਸ ਮਿੰਟ ਏਦਾਂ ਲੱਗਦੇ ਨੇ ਵੀ ਕਿੱਡੇ ਪਹਾੜ ਨੇ, ਤੇ ਜਿਹਨੇ ਕਈ ਮਹੀਨੇ ਉਡੀਕਿਆ ਹੋਵੇਗਾ ਕਿਵੇਂ ਬੀਤੀ ਹੋਵੇਗੀ ਉਸਦੇ ਤਨ ਤੇ। ਮਹਾਰਾਜ ਇੱਕ ਇੱਕ ਦਿਨ ਇਉਂ ਬੀਤਦਾ ਸੀ ਵੀ ਜਿਵੇਂ ਇੱਕ ਸਾਲ ਬੀਤ ਗਿਆ ਹੋਵੇ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਆ ਪ੍ਰਿਆ ਤੁਦ ਭਗਵੰਤਾ। ਮਹਾਰਾਜ ਦਸ਼ਾ ਤਾਂ ਇਹ ਬਣੀ ਹੋਈ ਸੀ ਹਿਰਦੇ ਦੀ, ਇੱਕ ਘੜੀ ਵੀ ਏਦਾਂ ਜਾਪਦੀ ਸੀ ਜਿਵੇਂ ਕਲ ਯੁਗ ਦਾ ਸਮਾਂ ਤੇ ਯੁਗ ਬੀਤ ਹੀ ਨਹੀਂ ਰਿਹਾ। ਹਾਂਜੀ
ਲੱਗੀ ਉਡੀਕ ਦਰਸ ਅਬ ਲਹਿਓ
ਉਡੀਕ ਲੱਗੀ ਹੋਈ ਸੀ ਪਾਤਸ਼ਾਹ ਹੁਣ ਅੱਜ ਆ ਕੇ ਆਪ ਜੀ ਦੇ ਦਰਸ਼ਨ ਹੋਏ ਹੈ ਬਿਰਹਾ ਦੀ ਉਹ ਤਪਸ਼ ਵਿਛੋੜੇ ਦੀ ਉਹ ਤੜਫ ਅੱਜ ਤੁਹਾਡੇ ਦਰਸ਼ਨਾਂ ਦੇ ਜਲ ਨਾਲ ਸ਼ਾਂਤ ਹੋ ਗਈ ਹੈ ਹਾਂਜੀ
ਸਨੇ ਸਨੇ ਗਮਨੇ ਦਿਸ਼ ਗ੍ਰਾਮੂ
ਮਹਾਰਾਜ ਜੀ ਦੇ ਨਾਲ ਨਾਲ ਹੀ ਚੱਲ ਪਏ ਭਾਈ ਸਾਈ ਦਾਸ ਘੋੜੇ ਦੇ ਪਾਤਸ਼ਾਹ ਘੋੜੇ ਤੇ ਸਵਾਰ ਨੇ ਤੇ ਨਾਲ ਨਾਲ ਹੀ ਪਿੰਡ ਵੱਲ ਨੂੰ ਤੁਰ ਪਏ
ਬੋਲਤ ਬਾਤ ਕਰਤੇ ਅਭਿਰਾਮੂ
ਰਸਤੇ ਚ ਬਚਨ ਕਰਦੇ ਜਾਂਦੇ ਬੜੇ ਬੜੇ ਸੋਹਣੇ ਬਚਨ ਬਿਲਾਸ ਹੁੰਦੇ ਹਾਂਜੀ
ਸਾਈ ਦਾਸ ਸਦਾਰਿਤ ਮੇਰੇ
ਮਹਾਰਾਜ ਜੀ ਬੋਲੇ ਕਹਿੰਦੇ ਭਾਈ ਸਾਈ ਦਾਸ ਜੀ ਤੁਸੀਂ ਸਦਾ ਹੀ ਸਾਨੂੰ ਹਿਰਦੇ ਚ ਯਾਦ ਸੀ ਤੁਸੀਂ ਸਦਾ ਹੀ ਸਾਡੇ ਹਿਰਦੇ ਚ ਚੇਤੇ ਚ ਸੀ
ਬਸਤ ਰਹੇ ਹੋ ਤੁਵ ਪ੍ਰੇਮ ਬਡੇਰੇ
ਭਾਈ ਸਾਈ ਦਾਸ ਤੁਹਾਡਾ ਪ੍ਰੇਮ ਸਦਾ ਹੀ ਸਾਡੇ ਹਿਰਦੇ ਚ ਵਸਦਾ ਸੀ ਸੂਫੀ ਸੰਤ ਜਦੋਂ ਰੱਬ ਨੂੰ ਯਾਦ ਕਰਦੇ ਆ ਨਾ ਉਹ ਇਹ ਨਹੀਂ ਕਹਿੰਦੇ ਮੈਂ ਯਾਦ ਕਰਦਾ ਉਹ ਕਹਿੰਦੇ ਖੁਦਾਵੰਦ ਕਰੀਮ ਪਰਮੇਸ਼ਰ ਸਾਨੂੰ ਯਾਦ ਕਰ ਰਿਹਾ ਅਸਲ ਵਿੱਚ ਖੇਡ ਏਦਾਂ ਦੀ ਵਰਤਦੀ ਹੈ ਕਹਿੰਦੇ ਭਾਈ ਸਾਈ ਦਾਸ ਤੇਰਾ ਪ੍ਰੇਮ ਸਾਡੇ ਹਿਰਦੇ ਚ ਰਾਤ ਦਿਨ ਹੀ ਵਸਦਾ ਸੀ
ਸਿਮਰਤ ਕਰਤ ਚਹਿਤ ਇਤ ਆਵਨ
ਤੁਸੀਂ ਸਾਨੂੰ ਸਿਮਰਦੇ ਸੀ ਸਾਡਾ ਚੇਤੇ ਦਰਾਉਣ ਨੂੰ ਕਰਦਾ ਰਹਿੰਦਾ ਸੀ ਕਿ ਅਸੀਂ ਛੇਤੀ ਚੱਲ ਕੇ ਜਾਈਏ
ਹਿਤ ਕਾਰਜ ਬਿਲਮੇ ਸਭ ਥਾਵਨ
ਪਰ ਕੀ ਕਰੀਏ ਕਾਰਜ ਬੜੇ ਸੀ ਕੰਮ ਬੜੇ ਸੀ ਉਹਨਾਂ ਕੰਮਾਂ ਕਰਕੇ ਕਾਰਜਾਂ ਕਰਕੇ ਉਧਰ ਜਿਹੜੇ ਕਾਰਜਾਂ ਨੂੰ ਗਏ ਸੀ ਨਾਨਕ ਮਤਾ ਸਾਹਿਬ ਗਏ ਸੀ ਉਹਦੇ ਲਈ ਬਹੁਤ ਦੇਰੀ ਲੱਗ ਗਈ
ਭਏ ਸਿੱਧ ਨਹ ਦੇਰ ਲਗਾਏ
ਉਹ ਸਾਰੇ ਕਾਰਜ ਜਦੋਂ ਸਵਰ ਗਏ ਜਿਹੜੇ ਕੰਮਾਂ ਨੂੰ ਗਏ ਸੀ ਫਿਰ ਅਸੀਂ ਦੇਰੀ ਨਹੀਂ ਲਾਈ ਭਾਈ ਸਾਈ ਦਾਸ ਫਿਰ ਬਿਨਾਂ ਦੇਰੀ ਤੋਂ ਆਏ ਹਾਂ
ਸ਼ੀਘਰ ਕਰਤ ਤੇਰੀ ਦਿਸ਼ਾਏ
ਬਸ ਜਿੰਨੀ ਤੇਜ਼ੀ ਕਰ ਸਕਦੇ ਸੀ ਜਿੰਨੀ ਛੇਤੀ ਆ ਸਕਦੇ ਸੀ ਅਸੀਂ ਚੱਲ ਕੇ ਤੁਹਾਡੀ ਦਸ਼ਾ ਵੱਲ ਤੁਹਾਡੇ ਇਸ ਇਲਾਕੇ ਵਿੱਚ ਨਗਰ ਚ ਆਏ ਹਾਂ
ਮਗ ਮਹਿ ਸਿੱਖ ਸੰਗਤ ਸਭ ਥਾਈ
ਰਸਤੇ ਵਿੱਚ ਕਿੰਨੀ ਸੰਗਤ ਹੈ ਕਿਤਨੇ ਸਿੱਖ ਨੇ ਕਿੰਨੇ ਸਿੱਖਾਂ ਦੇ ਨਗਰ ਨੇ
ਕਰ ਕਰ ਬਿਨਤੀ ਲਈਏ ਟਿਕਾਈ
ਅਸੀਂ ਤਾਂ ਬਥੇਰੀ ਕਾਲ ਕਰਦੇ ਸੀ ਪਰ ਉਹ ਟਿਕਾ ਲੈਂਦੇ ਸੀ ਰਸਤੇ ਚ ਮਹਾਰਾਜ ਇੱਕ ਦਿਨ ਹੋਰ ਟਿਕ ਜੋ ਉਹਨਾਂ ਦਾ ਵੀ ਪ੍ਰੇਮ ਵੇਖਣਾ ਪੈਂਦਾ ਸੀ ਇਸ ਕਰਕੇ ਦਿਨ ਥੋੜੇ ਜੇ ਜ਼ਿਆਦਾ ਲੱਗੇ ਨੇ
ਸਭ ਹਿਨ ਮਨੋ ਕਾਮਨਾ ਪੂਰ
ਸਾਰੇ ਸਿੱਖਾਂ ਦੀ ਸਾਰੀ ਸੰਗਤ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਕੇ
ਆਏ ਸ਼ੀਘਰ ਲਖ ਹੋ ਮਗ ਦੂਰ
ਅਸੀਂ ਸ਼ੀਘਰ ਚੱਲ ਕੇ ਆਏ ਹਾਲਾਂਕਿ ਪੈਂਡਾ ਬਹੁਤ ਲੰਮਾ ਸੀ ਸ਼੍ਰੀ ਨਾਨਕ ਮਤਾ ਸਾਹਿਬ ਦਾ ਪੈਂਡਾ ਇੱਥੋਂ ਬਹੁਤ ਲੰਬੇਰਾ ਸੀ
ਇਮ ਬੋਲਤ ਬਿਹਸਤ ਗੁਰਨਾਥ
ਨਾਲੇ ਇੱਦਾਂ ਪਾਤਸ਼ਾਹ ਬਚਨ ਕਰਦੇ ਆਉਂਦੇ ਨਾਲੇ ਮੁਸਕਰਾਉਂਦੇ ਭਾਈ ਸਾਈ ਦਾਸ ਨਾਲ ਗੱਲਬਾਤ ਕਰਦਿਆਂ ਬੁੱਲੀਆਂ ਚ ਮੁਸਕਰਾਹਟ ਕਰਦੇ ਹਨ
ਸਾਈ ਦਾਸ ਲਈਏ ਨਿਜ ਸਾਥ
ਭਾਈ ਸਾਈ ਦਾਸ ਜੀ ਸਤਿਗੁਰੂ ਜੀ ਨੂੰ ਨਾਲ ਲੈ ਕੇ ਸਤਿਗੁਰੂ ਭਾਈ ਸਾਈ ਦਾਸ ਜੀ ਨੂੰ ਨਾਲ ਲੈ ਕੇ
ਗ੍ਰਾਮ ਡਰੋਲੀ ਪਏ ਪ੍ਰਵੇਸ਼
ਡਰੋਲੀ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ
ਆਏ ਮਿਲੇ ਤਹਿ ਲੋਕ ਅਸ਼ੇਸ਼
ਨਗਰ ਨਿਵਾਸੀ ਸਨ ਸਭ ਆਣ ਕੇ ਭਾਈ ਸਾਈ ਦਾਸ ਜੀ ਦੇ ਘਰ ਮਹਾਰਾਜ ਜੀ ਨੂੰ ਮਿਲੇ
ਯਥਾ ਯੋਗ ਮਿਲ ਬੋਲਣ ਕਰਕੇ
ਯਥਾ ਯੋਗ ਸਤਿਗੁਰੂ ਜੀ ਨੂੰ ਆ ਕੇ ਮਿਲੇ ਗੱਲਬਾਤ ਕੀਤੀ
ਹੈ ਟਿਕਾਏ ਦਰ ਤਰੇ ਉਤਰ ਕੇ
ਮਹਾਰਾਜ ਜੀ ਜਦੋਂ ਭਾਈ ਸਾਈ ਦਾਸ ਜੀ ਦੇ ਘਰ ਦੇ ਕੋਲ ਪਹੁੰਚੇ ਉੱਥੇ ਐਨ ਕੋਲ ਆ ਕੇ ਘੋੜੇ ਤੋਂ ਥੱਲੇ ਉਤਰੇ ਹਨ
ਗਏ ਪ੍ਰਥਮ ਗੰਗਾ ਕੇ ਪਾਸੀ
ਮਰਿਆਦਾ ਪੁਰਸ਼ੋਤਮ ਸਤਿਗੁਰੂ ਵੱਡਿਆਂ ਦਾ ਸਨਮਾਨ ਕਿਵੇਂ ਕਰਨਾ ਉਹ ਸਨਮਾਨ ਕਰਦਿਆਂ ਪਹਿਲਾਂ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਪਾਸ ਗਏ ਉਹਨਾਂ ਨੂੰ ਮਿਲਣ ਵਾਸਤੇ ਗਏ
ਤਨੁਜ ਬਿਲੋਕਨ ਕੀ ਬੜ ਪਿਆਸੀ
ਮਾਤਾ ਗੰਗਾ ਜੀ ਜਿਨ੍ਹਾਂ ਦੇ ਹਿਰਦੇ ਚ ਆਪਣੇ ਸਾਹਿਬਜ਼ਾਦੇ ਦੇ ਦਰਸ਼ਨਾਂ ਦੀ ਬਹੁਤ ਤੀਬਰ ਇੱਛਾ ਸੀ
ਸੁਣ ਆ ਗਵਨ ਅਨੰਦਤ ਹੋਈ
ਜਦੋਂ ਮਾਤਾ ਜੀ ਨੂੰ ਪਤਾ ਲੱਗਾ ਵੀ ਸਾਹਿਬ ਜੀ ਆ ਗਏ ਨੇ ਬੜੇ ਆਨੰਦਿਤ ਹੋਏ ਮਾਤਾ ਜੀ ਦਾ ਹਿਰਦਾ ਖੇੜੇ ਨਾਲ ਭਰ ਗਿਆ
ਪ੍ਰਿਯ ਪੁੱਤਰਾ ਥਿਰ ਦੁਆਰ ਅਲੋਈ
ਕਹਿੰਦੇ ਜਦੋਂ ਦਰਵਾਜੇ ਵੱਲ ਨਿਗਾਹ ਮਾਰ ਕੇ ਵੇਖਿਆ ਵੀ ਪ੍ਰਿਆ ਪੁੱਤਰਾ ਪਿਆਰੇ ਸਾਹਿਬਜ਼ਾਦੇ ਪਿਆਰੇ ਪੁੱਤਰ ਜੀ ਆ ਗਏ ਨੇ
ਆਗੇ ਗਏ ਦੌਰ ਬਹੁ ਪਾਸ
ਮਾਤਾ ਜੀ ਬਾਹਰ ਨੂੰ ਆਉਂਦੇ ਬਿਰਧ ਹੋ ਗਏ ਸਨ ਛੇਵੇਂ ਪਾਤਸ਼ਾਹ ਜੀ ਆਪ ਮਾਤਾ ਜੀ ਵੱਲ ਕਾਹਲੀ ਨਾਲ ਵੱਧ ਕੇ ਆਏ
ਜਿਨ ਗੁਰ ਦੇਖਿਓ ਧਰੇ ਹੁਲਾਸ
ਜਿਹਨੇ ਜਿਹਨੇ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ ਸਭ ਦੇ ਹਿਰਦਿਆਂ ਚ ਹੁਲਾਸ ਖੇੜਾ ਆਨੰਦ ਭਰਿਆ ਹੋਇਆ ਤੇ ਦਰਸ਼ਨ ਕਰ ਕਰਕੇ ਕਹਿ ਰਹੇ ਨੇ ਦਰਸ਼ਨ ਦੇਖ ਜੀਵਾ ਗੋਰ ਤੇਰਾ, ਦਰਸ਼ਨ ਦੇਖ ਜੀਵਾ ਗੋਰ ਤੇਰਾ, ਦਰਸ਼ਨ
ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ,
ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ,
ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਜਿਹੜਾ ਵੀ ਕੋਈ ਮਾਈ ਭਾਈ ਸਾਹਿਬ ਜੀ ਦੇ ਦਰਸ਼ਨ ਕਰਦਾ, ਦਰਸ਼ਨ ਕਰਦੇ ਉਹਦਾ ਹਿਰਦਾ ਆਨੰਦ ਨਾਲ ਭਰ ਜਾਂਦਾ। ਰਾਮ ਗੁਰ ਮੋਹਨ ਮੋਹੇ ਮਨ ਲਈਆ, ਮੋਹ ਲੈਂਦੇ ਸਭ ਦਾ ਮਨ ਸਤਿਗੁਰੂ ਜੀ।
ਮਾਤਾ ਜੀ ਆਏ ਗੁਰ ਪੂਰੇ,
ਮਾਤਾ ਜੀ ਨੂੰ ਜਾ ਕੇ ਕਿਸੇ ਦੱਸਿਆ ਜੀ ਪੂਰੇ ਗੁਰਦੇਵ ਆ ਗਏ ਨੇ,
ਸਭ ਹਿਲ ਕੀਨਸ ਦਰਸ਼ਨ ਰੂਰੇ,
ਸਭ ਨੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕੀਤੇ ਹਨ।
ਇਤਨੇ ਮੈਂ ਸ਼੍ਰੀ ਹਰਿ ਗੋਬਿੰਦ,
ਮਾਤਾ ਜੀ ਨਾਲ ਹਾਲੇ ਗੱਲਬਾਤ ਸੇਵਾਦਾਰ ਕਰ ਹੀ ਰਹੇ ਸਨ ਕਿ ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ
ਪਰੇ ਮਾਤ ਕੇ ਪਦ ਅਰਬਿੰਦ
ਆ ਕੇ ਮਾਤਾ ਜੀ ਦੇ ਚਰਨ ਸਪਰਸ਼ ਕਰਦਿਆਂ ਕਹਿੰਦੇ ਮਾਤਾ ਜੀ ਪੈਰੀ ਪਵਣਾ, ਮਾਤਾ ਜੀ ਪੈਰੀ ਪਵਣਾ, ਇਹ ਕਹਿ ਕੇ ਮਾਤਾ ਜੀ ਦੇ ਚਰਨ ਸਪਰਸ਼ ਕੀਤੇ।
ਭਿਖ ਸਪੂਤ ਕੋ ਅੰਕਲ ਗਾਇਬ,
ਆਪਣੇ ਸਪੂਤ ਨੂੰ ਸਾਹਿਬਜ਼ਾਦੇ ਨੂੰ ਵੇਖ ਕੇ ਘੁੱਟ ਕੇ ਆਪਣੀ ਗੱਲ ਵੱਖੜੀ ਚ ਮਾਤਾ ਜੀ ਨੇ ਲੈ ਲਿਆ।
ਹੋਰ ਆਨੰਦ ਦ੍ਰਿਗ ਜਲ ਭਰ ਆਇਆ,
ਹਿਰਦਾ ਆਨੰਦ ਨਾਲ ਤੇ ਅੱਖਾਂ ਜਲ ਨਾਲ ਭਰ ਆਈਆਂ, ਹਿਰਦੇ ਚ ਆਨੰਦ ਤੇ ਨੇਤਰਾਂ ਚ ਜਲ ਭਰ ਆਇਆ ਮਾਤਾ ਜੀ ਦੇ।
ਮਸਤਕ ਸੁੰਗਤ ਪਰ ਬੁਰ ਮੁਖ ਹੇਰਤ,
ਔਰ ਆਪਣੇ ਲਾਲ ਦਾ ਮੱਥਾ ਚੁੰਮਦੇ ਔਰ ਮੁਖ ਮੰਡਲ ਵੇਖਦੇ ਹਨ।
ਰਜ ਚਾਰਤ ਅੰਚਰ ਕੋ ਪ੍ਰੇਰਤ,
ਘੋੜੇ ਤੇ ਸਵਾਰ ਆ ਕੇ ਆਏ ਸੀ ਨਾ ਤੇ ਚਿਹਰੇ ਦੇ ਸਤਿਗੁਰਾਂ ਦੇ ਥੋੜੀ ਜਿਹੀ ਧੂੜ ਪਈ ਹੋਈ ਤੇ ਮਾਤਾ ਜੀ ਨੇ ਜਿਹੜੀ ਗੱਲ ਚ ਚੁੰਨੀ ਪਾਈ ਨਾ, ਮਾਵਾਂ ਦਾ ਸੁਭਾਅ ਹੁੰਦਾ ਉਹ ਚੁੰਨੀ ਨਾਲ ਸਤਿਗੁਰਾਂ ਦਾ ਚਿਹਰਾ ਪੂੰਝਦੇ, ਮਾਤਾ ਜੀ ਬੜਾ ਹੀ ਲਾਡ ਕਰਦੇ, ਮੇਰੇ ਪੁੱਤ ਦੇ ਮੁਖ ਦੇ ਉੱਤੇ ਧੂੜ ਪੈ ਗਈ ਹੈ, ਘੋੜੇ ਤੇ ਸਵਾਰ ਹੋ ਕੇ ਆਏ ਹੈ। ਗੱਲ ਦੀ ਪਾਈ ਜਿਹੜੀ ਚੁੰਨੀ ਸੀ ਨਾ ਪੱਲੂ, ਉਹਦੇ ਨਾਲ ਮਹਾਰਾਜ ਜੀ ਦਾ ਮੁਖੜਾ ਪੂੰਝਦੇ ਮਾਤਾ ਜੀ।
ਕਰੇ ਪ੍ਰੇਮ ਕੋ ਕਰ ਤਨ ਫੇਰਤ,
ਨਾਲੇ ਆਪਣਾ ਹੱਥ ਸਤਿਗੁਰੂ ਜੀ ਦੇ ਤਨ ਤੇ ਪਿੱਠ ਦੇ ਉੱਤੇ ਫੇਰਦੇ ਹਨ।
ਮਨੋ ਬ੍ਰਿਹਾ ਕੋ ਕਸ਼ਟ ਨਿਬੇਰਤ,
ਮਾਨੋ ਜਿਹੜੀ ਵਿਛੋੜੇ ਦੀ ਕਸ਼ਟ ਦੀ ਪੀੜਾ ਸੀ ਉਹਨੂੰ ਮਾਤਾ ਜੀ ਦੂਰ ਕਰਦੇ ਹੈ, ਹਿਰਦੇ ਚੋਂ ਨਿਰਵਿਰਤ ਕਰਦੇ ਹਨ।
ਕਹੋ ਸੁੱਤ ਸਕਲ ਕਾਜ ਸਿੱਧ ਕੀਨੇ,
ਕਹਿਣ ਲੱਗੇ ਲਾਲ ਜੀ ਕਰ ਆਏ ਉਹ ਸਾਰੇ ਕਾਰਜ ਜਿਹੜੇ ਕਰਨ ਗਏ ਸੀ ਹੋ ਗਏ ਨੇ ਸਿੱਧ ਸਾਰੇ ਕਾਰਜ।
ਜਿਸ ਹਿਤ ਇਤੇ ਪੰਥ ਪਗ ਦੀਨੇ,
ਇਸ ਲਈ ਐਡਾ ਲੰਮਾ ਪੈਂਡਾ ਤੈਅ ਕਰਕੇ ਗਏ ਸੀ ਕਿ ਉਹ ਕਾਰਜ ਕਰ ਆਏ ਹੋ।
ਰਹੇ ਕੁਸ਼ਲ ਸੋ ਤਨ ਸਭ ਦਿਨ ਮੇ,
ਰਾਜੀ ਖੁਸ਼ੀ ਰਹੇ ਉਹ ਸਫ਼ਰ ਠੀਕ ਰਿਹਾ, ਸਫ਼ਰ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ।
ਵਧਿਓ ਕੇ ਨਹੀਂ ਪ੍ਰਮੋਦ ਜੇ ਮਨ ਮੇ,
ਮਨ ਦੇ ਵਿੱਚ ਉੱਥੇ ਜਿਨ੍ਹਾਂ ਦੇ ਦਰਸ਼ਨ ਜਿਨ੍ਹਾਂ ਨੂੰ ਦਰਸ਼ਨ ਦੇਣ ਗਏ ਸੀ ਜਿਨ੍ਹਾਂ ਦੇ ਕਾਰਜ ਕਰਨ ਗਏ ਸੀ ਕਿ ਉਹਨਾਂ ਦੇ ਮਨ ਚ ਖੁਸ਼ੀ ਹੋਈ ਤੁਹਾਡੇ ਜਾਣ ਨਾਲ, ਏਦਾਂ ਮਾਤਾ ਜੀ ਪੁੱਛਦੇ।
ਸੁਣ ਸਤ ਗੁਰ ਨੇ ਸਕਲ ਸੁਣਾਏ,
ਮਾਤਾ ਜੀ ਨੇ ਮਾਤਾ ਜੀ ਦੇ ਸਵਾਲ ਸੁਣ ਕੇ ਛੇਵੇਂ ਪਾਤਸ਼ਾਹ ਨੇ ਫਿਰ ਸਾਰਾ ਪ੍ਰਸੰਗ ਸੁਣਾਇਆ।
ਜੋ ਪ੍ਰਸੰਗ ਸ਼੍ਰੀ ਨਾਨਕ ਥਾਏ,
ਆਖਿਆ ਮਾਤਾ ਜੀ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਥਾਨ ਸੀ, ਜਿਵੇਂ ਜੋਗੀਆਂ ਨੇ ਉੱਥੇ ਵਿਗਾੜ ਕੀਤਾ ਉਹਨਾਂ ਨੂੰ ਕਾਬੂ ਕੀਤਾ, ਉਹ ਸਾਰਾ ਪ੍ਰਸੰਗ ਸੁਣਾਇਆ।
ਕਿਤਕ ਸਮੈ ਤਹਿ ਬੈਠੇ ਰਹੇ,
ਮਾਤਾ ਜੀ ਕੁਝ ਦਿਨ ਅਸੀਂ ਉੱਥੇ ਲਾ ਕੇ ਆਏ ਆ ਨਾਨਕ ਮਤਾ ਸਾਹਿਬ, ਕੁਝ ਦਿਨ ਉੱਥੇ ਰਹੇ ਹਾਂ।
ਹੁਣ ਇਕੰਤ ਹੋਵਨ ਕੋ ਚਾਹੇ,
ਕੁਝ ਸਮਾਂ ਮਾਤਾ ਜੀ ਕੋਲ ਬੈਠ ਕੇ ਸਾਰੇ ਰਸਤੇ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਫਿਰ ਮਹਾਰਾਜ ਜੀ ਹੁਣ ਇਕਾਂਤ ਵਿੱਚ, ਕਿਉਂਕਿ ਰਾਤਰੀ ਦਾ ਸਮਾਂ ਹੋਣ ਵਾਲਾ ਸੀ, ਪਾਤਸ਼ਾਹ ਆਪਣੇ ਆਸਣ ਵੱਲ ਵਧੇ ਹਨ।
ਉੱਠੇ ਗੁਰੂ ਲਖ ਸਾਈਂ ਦਾਸ,
ਜਦੋਂ ਉੱਠੇ ਤੇ ਭਾਈ ਸਾਈਂ ਦਾਸ ਜੀ ਨੇ ਵੇਖਿਆ,
ਬੋਲਿਓ ਹੱਥ ਜੋਰ ਹੋਏ ਪਾਸ,
ਜਦੋਂ ਸਾਹਿਬ ਉੱਠੇ ਨਾ ਮਾਤਾ ਜੀ ਕੋਲੋਂ ਤੇ ਭਾਈ ਸਾਈਂ ਦਾਸ ਜੀ ਹੱਥ ਜੋੜ ਕੇ ਬੋਲੇ,
ਮੰਦਿਰ ਸੁੰਦਰ ਜਹਾਂ ਸੁਧਾਰਿਓ,
ਮਹਾਰਾਜ ਚਲੋ ਉਸ ਮੰਦਿਰ ਵਿੱਚ ਜਿਹੜਾ ਆਪ ਜੀ ਲਈ ਬਣਾਇਆ ਸੀ, ਜਿਹਦੇ ਲਈ ਮੈਂ ਸੰਕਲਪ ਕੀਤਾ ਸੀ ਕਿ ਸਾਹਿਬ ਜੀ ਆ ਕੇ ਬਿਰਾਜਣਗੇ। ਮਹਾਰਾਜ ਉੱਥੇ ਕੋਈ ਨਹੀਂ ਜਾਂਦਾ, ਉੱਥੇ ਤੁਸੀਂ ਜਾਓਗੇ, ਪਹਿਲਾਂ ਚਰਨ ਪਾਓਗੇ, ਫੇਰ ਹੀ ਉੱਥੇ ਸਾਡਾ ਨਿਵਾਸ ਹੋਣਾ।
ਤੁਮ ਹੈ ਬਸਾਵਨ ਕੋ ਪ੍ਰਣ ਧਾਰਿਓ,
ਤੁਹਾਡੇ ਵਸਾਉਣ ਦਾ ਮੈਂ ਪ੍ਰਣ ਕੀਤਾ ਸੀ ਕਿ ਤੁਸੀਂ ਆਓਗੇ, ਆਪ ਦੀ ਚਰਨ ਪਾਓਗੇ, ਤੁਹਾਡੇ ਲਈ ਉੱਥੇ ਪਲਗਾ ਲੱਗਾ, ਚੰਦੋਆ ਤਣਿਆ, ਸੁੰਦਰ ਆਸਣ ਲੱਗੇ ਹੋਏ ਨੇ।
ਤਹਾਂ ਚਲੋ ਕੀ ਜੈ ਬਿਸਰਾਮੂ,
ਮਹਾਰਾਜ ਜੀ ਚਲੋ ਚੱਲ ਕੇ ਆਪ ਜੀ ਉੱਥੇ ਵਿਸ਼ਰਾਮ ਕਰੋ, ਆਪਣੇ ਆਸਣ ਦੇ ਉੱਤੇ ਬਿਰਾਜਮਾਨ ਹੋਵੋ। ਸਾਡੇ ਕਾਲਜੇ ਨੂੰ ਠੰਡ ਪਊਗੀ ਕਿ ਆਪ ਜੀ ਨੇ ਆ ਕੇ ਸਾਡੀ ਭਾਵਨਾ ਪੂਰਨ ਕੀਤੀ ਹੈ।
ਕਰੋ ਸਫਲ ਪਾਵਨ ਸ਼ੁਭ ਧਾਮੂ,
ਮਹਾਰਾਜ ਮੇਰਾ ਇਹ ਘਰ ਅੱਜ ਪਵਿੱਤਰ ਹੋਵੇਗਾ, ਅੱਜ ਪਾਵਨ ਹੋਵੇਗਾ, ਕਿਉਂਕਿ ਅੱਜ ਤੁਸੀਂ ਚਰਨ ਪਾਏ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਮਹਾਰਾਜ ਉਹ ਥਾਂ ਅੱਜ ਸੁਹਾਵਣਾ ਹੋਵੇਗਾ, ਇਹ ਜਗ੍ਹਾ ਅੱਜ ਭਾਗਸ਼ਾਲੀ ਹੋਵੇਗੀ, ਇਹ ਧਰਤ ਅੱਜ ਹਰਿਆਵਲੀ ਹੋਵੇਗੀ, ਇਹ ਘਰ ਅੱਜ ਪਾਵਨ ਤੇ ਪਵਿੱਤਰ ਹੋਵੇਗਾ ਜਦੋਂ ਆਪ ਜੀ ਚਰਨ ਪਾਓਗੇ।
ਇਮ ਕਹਿ ਆਪ ਸੰਗ ਲੈ ਚੱਲਿਓ,
ਇਹ ਤਾਂ ਕਹਿ ਕੇ ਭਾਈ ਸਾਈਂ ਦਾਸ ਆਪ ਨਾਲ ਲੈ ਕੇ ਚੱਲੇ ਨੇ।
ਉਹ ਜੀ ਕੁਸ਼ਲ ਆਨ ਜੋ ਮਿਲਿਓ,
ਜਿਹੜਾ ਵੀ ਰਸਤੇ ਚ ਮਿਲਦਾ ਮਹਾਰਾਜ ਜੀ ਨੂੰ ਪੁੱਛਦੇ, ਮਹਾਰਾਜ ਸਫ਼ਰ ਠੀਕ ਰਿਹਾ? ਸਤਿਗੁਰੂ ਉਹਨਾਂ ਨੂੰ ਪੁੱਛਦੇ, ਹਾਂ ਭਾਈ ਰਾਜੀ ਬਾਜੀ ਹੋ, ਠੀਕ ਠਾਕ ਹੋ? ਉਹ ਅੱਗੋਂ ਕਹਿੰਦੇ, ਮਹਾਰਾਜ ਤੁਹਾਡੀ ਕਿਰਪਾ ਤੁਹਾਡੀ ਦਇਆ ਹੈ।
ਸੁੰਦਰ ਸਰਬ ਸੇਜ ਮ੍ਰਿਦ ਕਰੀ,
ਜਿੱਥੇ ਸੋਹਣੀ ਸੇਜਾ ਵਿਛਾਈ ਹੋਈ, ਬੜੀ ਕੋਮਲ ਮਖਮਲੀ ਸੇਜਾ ਵਿਛਾਈ ਹੋਈ।
ਰਾਮੋ ਤਹਾਂ ਪ੍ਰਤੀਖਤ ਥਿਰੀ,
ਬੀਬੀ ਰਾਮੋ ਉੱਥੇ ਉਡੀਕਦੀ ਸੀ ਖੜੀ ਕਿ ਜਦੋਂ ਸਾਹਿਬ ਇੱਥੇ ਆ ਕੇ ਬੈਠਣਗੇ ਦਰਸ਼ਨ ਕਰਾਂਗੀ। ਬੀਬੀ ਰਾਮੋ ਤਿਆਰੀ ਕੀਤੀ ਹੋਈ, ਬੜੀ ਸੋਹਣੀ ਵਿਛਾਈ ਹੈ, ਬੜੀ ਸਾਫ ਸਫਾਈ ਹੈ, ਸੁਗੰਧੀਆਂ ਦਾ ਚਰਚਣ ਕੀਤਾ ਹੋਇਆ, ਇੱਧਰ ਫੁਲੇਲ ਦਾ ਸਾਰੇ ਪਾਸੇ ਸੁਗੰਧੀਆਂ ਦਾ ਚਰਚਣ ਹੈ, ਮਹਿਕ ਰਹੀ ਹੈ ਸਾਰੀ ਆਬੋ ਹਵਾ।
ਪ੍ਰਵਸ਼ੇ ਦੁਆਰ ਦੌਰ ਕਰ ਆਈ,
ਜਦੋਂ ਮਹਾਰਾਜ ਜੀ ਆਏ ਨਾ ਉਸ ਨਵੇਂ ਮਕਾਨ ਚ, ਤੇ ਬੀਬੀ ਰਾਮੋ ਦੌੜ ਕੇ ਆਈ ਭੱਜ ਕੇ ਮਿਲਣ ਨੂੰ।
ਕੋਮਲ ਪਗ ਪੰਕਜ ਲਪਟਾਈ,
ਮਹਾਰਾਜ ਜੀ ਦੇ ਸੋਹਣੇ ਕੋਮਲ ਜੇ ਸੋਹਣੇ ਚਰਨ ਕਮਲਾਂ ਦੇ ਨਾਲ ਲਪਟ ਗਈ ਬੀਬੀ ਰਾਮੋ।
ਹਰੀ ਆਜ ਕੀ ਸ਼ੁਭ ਮੈਂ ਧੰਨ,
ਹਾਲਾਂਕਿ ਬੀਬੀ ਰਾਮੋ ਮਾਤਾ ਦਮੋਦਰੀ ਜੀ ਤੋਂ ਵੱਡੇ ਸੀ, ਉਹ ਦੁਨੀਆਦਾਰੀ ਦੀ ਰਿਸ਼ਤੇਦਾਰੀ ਦੀ ਕੋਈ ਇੱਛਾ ਨੀ, ਮਨ ਚ ਕੋਈ ਹੈ ਹੀ ਨੀ ਕੋਈ ਸੰਕਲਪ, ਤੇ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਕੇ ਕਹਿਣ ਲੱਗੀ ਮਾਤਾ, ਬੀਬੀ ਰਾਮੋ ਅੱਜ ਦੀ ਇਹ ਘੜੀ ਧੰਨ, ਅੱਜ ਦਾ ਇਹ ਸਮਾਂ ਧੰਨ, ਅੱਜ ਦੀ ਇਹ ਤਿਥ ਧੰਨ, ਅੱਜ ਦਾ ਇਹ ਵਾਰ ਧੰਨ, ਜਿਸ ਸਮੇਂ ਜਿਸ ਵਾਰ ਜਿਸ ਤਿਥ ਨੂੰ ਸਾਹਿਬ ਛੇਵੇਂ ਪਾਤਸ਼ਾਹ ਤੁਸੀਂ ਦਾਸਾਂ ਦੇ ਘਰ ਪਧਾਰੇ, ਅੱਜ ਦਾ ਇਹ ਸਮਾਂ ਧੰਨ ਹੈ, ਅੱਜ ਦੀ ਇਹ ਘੜੀ ਸੁਲੱਖਣੀ ਹੈ,
ਜਿਸ ਪਰ ਸਤਿਗੁਰ ਭਏ ਪ੍ਰਸੰਨ।
ਇਹ ਘੜੀ ਧੰਨ, ਇਹ ਸਮਾਂ ਧੰਨ ਕਿ ਜਿਸ ਸਮੇਂ ਤੁਸੀਂ ਸਾਡੇ ਤੇ ਪ੍ਰਸੰਨ ਹੋਏ ਹੋ।
ਸਦਨ ਆਨ ਕੈ ਚਰਨ ਦਿਖਾਏ,
ਆਪ ਜੀ ਨੇ ਘਰ ਆ ਕੇ ਸਾਡੇ ਆਪਣੇ ਚਰਨ ਵਿਖਾਏ, ਆਪਣੇ ਚਰਨਾਂ ਦੇ ਦਰਸ਼ਨ ਕਰਾਏ,
ਆਪਣੇ ਜਨ ਜਾਨੇ ਮਨ ਪਾਏ,
ਸਾਨੂੰ ਆਪਣਾ ਜਨ ਜਾਣ ਕੇ ਸਾਨੂੰ ਆਪ ਨੇ ਪਾਲਿਆ, ਕਿਰਪਾ ਕੀਤੀ ਹੈ।
ਕਹੋ ਰਾਮੋ ਤੂੰ ਹੈ ਸੁਖ ਸਾਥ,
ਮਹਾਰਾਜ ਜੀ ਨੇ ਪੁੱਛਿਆ, ਹਾਂ ਬੀਬੀ ਰਾਮੋ ਰਾਜੀ ਖੁਸ਼ੀ ਹੋ? ਪਾਤਸ਼ਾਹ ਨੇ ਪੁੱਛਿਆ, ਹਾਂ ਠੀਕ ਠਾਕ ਹੋ? ਇਹ ਸਵਾਲ ਕੀਤਾ।
ਪ੍ਰੇਮੀ ਭਗਤ ਸਿੱਖ ਤੁਵ ਨਾਥ,
ਤੇਰਾ ਨਾਥ ਬੜਾ ਹੀ ਪ੍ਰੇਮੀ ਹੈ, ਪਰਮੇਸ਼ਰ ਦਾ ਭਗਤ ਹੈ ਤੇਰਾ ਨਾਥ, ਯਾਨੀ ਕਿ ਭਾਈ ਸਾਈਂ ਦਾਸ ਤੇਰਾ ਭਰਤਾ, ਤੇਰਾ ਨਾਥ ਬੜਾ ਹੀ ਪ੍ਰੇਮੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ।
ਪ੍ਰੀਤ ਦਾਮ ਤੇ ਐਂਚ ਮੰਗਾਏ,
ਸਾਨੂੰ ਪ੍ਰੇਮ ਦੀਆਂ ਰੱਸੀਆਂ ਪਾ ਕੇ ਖਿੱਚ ਕੇ ਬੁਲਾ ਲਿਆ ਭਾਈ ਸਾਈਂ ਦਾਸ ਨੇ, ਪ੍ਰੇਮ ਦੀਆਂ ਰੱਸੀਆਂ ਚ ਬੰਨ ਕੇ, ਡੋਰੀਆਂ ਚ ਬੰਨ ਕੇ ਸਾਨੂੰ ਬੁਲਾ ਲਿਆ ਹੈ।
ਕੇਵਲ ਇਸ ਘਰ ਕੇ ਹਿੱਤ ਆਏ,
ਅਸੀਂ ਕੇਵਲ ਇਸ ਘਰ ਵਾਸਤੇ ਆਏ ਹਾਂ, ਇਸ ਘਰ ਨੂੰ ਪਵਿੱਤਰ ਕਰਨ ਲਈ ਆਏ ਹਾਂ।
ਇਮ ਬੋਲਤ ਸੋ ਪ੍ਰਿਅੰਕ ਬਿਰਾਜੇ,
ਇਹ ਤਾਂ ਬੋਲਦਿਆਂ ਬੋਲਦਿਆਂ ਸਤਿਗੁਰੂ ਜੀ ਇਸ ਪਲੰਘੇ ਦੇ ਉੱਤੇ, ਜਿਹੜੇ ਪਲੰਘੇ ਤੇ ਸੰਕਲਪ ਕਰਦੇ ਸੀ ਭਾਈ ਸਾਈਂ ਦਾਸ ਜੀ, ਮਨ ਚ ਸੋਚਦੇ ਸੀ ਵੀ ਏਦਾਂ ਬਹਿਣਗੇ ਆ ਕੇ, ਏਦਾਂ ਪੂਜਾ ਕਰਾਂਗੇ, ਉਹਨਾਂ ਦੇ ਦਰਸ਼ਨ ਕਰਾਂਗੇ, ਅੱਜ ਉਹ ਸੰਕਲਪ ਪੂਰਾ ਹੋ ਗਿਆ, ਉਸੇ ਪਲਗੇ ਤੇ ਆਣ ਕੇ ਸਤਿਗੁਰੂ ਜੀ ਬੈਠੇ ਹਨ।
ਜਿਨਕੇ ਸਿਮਰਨ ਤੇ ਅੱਗ ਭਾਜੇ,
ਜਿਨ੍ਹਾਂ ਦਾ ਸਿਮਰਨ ਕੀਤਿਆਂ ਪਾਪ ਨਸ ਜਾਂਦੇ ਆ, ਜਦੋਂ ਸਿਮਰਨ ਕਰੀਏ ਰਸਨਾ ਤੋਂ ਕਹੀਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਕਹਿੰਦਿਆਂ ਸਾਰੇ ਪਾਪ ਸੜ ਜਾਂਦੇ ਹਨ।
ਤਬ ਰਾਮੋ ਪਿਖ ਤੂਰਨ ਤਰਨੀ,
ਕਹਿੰਦੇ ਬੀਬੀ ਰਾਮੋ ਉਹਨੇ ਵੇਖਿਆ ਵੀ ਜਦੋਂ ਬਹਿ ਗਏ ਨਾ ਸਤਿਗੁਰੂ ਜੀ ਉਹ ਛੇਤੀ ਨਾਲ ਉੱਥੋਂ ਗਏ।
ਲੇਕਰ ਸੰਗ ਆਈ ਗੁਰ ਕਰਨੀ,
ਕਿਉਂ ਗਏ? ਮਹਾਰਾਜ ਜੀ ਦੇ ਮਹਿਲਾਂ ਨੂੰ ਲਿਆਉਣ ਵਾਸਤੇ ਵੀ ਉਹ ਵੀ ਦਰਸ਼ਨ ਕਰ ਲੈਣ, ਮਾਤਾ ਨਾਨਕੀ ਜੀ ਨੂੰ ਮਾਤਾ ਦਮੋਦਰੀ ਜੀ ਨੂੰ ਲੈਣ ਲਈ ਗਏ।
ਦੋਨੋਂ ਹੱਥ ਜੋੜ ਕਰ ਬੰਦਤ,
ਮਾਤਾ ਨਾਨਕੀ ਮਾਤਾ ਦਮੋਦਰੀ ਜੀ ਵੀ ਆਏ, ਉਹਨਾਂ ਦੋਵੇਂ ਹੱਥ ਜੋੜ ਕੇ ਆਪਣੇ ਸਿਰ ਦੇ ਸਾਈਂ ਦੇ ਦਰਸ਼ਨ ਕੀਤੇ।
ਪਤ ਕੋ ਦਰਸ਼ਨ ਕਰ ਅਭਿਨੰਦਤ,
ਆਪਣੇ ਪਤੀ ਦੇ ਦਰਸ਼ਨ ਕਰਕੇ ਅਭਿਵੰਦਨਾ ਕੀਤੀ, ਨਮਸਕਾਰ ਕੀਤੀ।
ਕੁਸ਼ਲ ਬੂਝ ਕਰ ਧੀਰਜ ਦੀਨ,
ਕੁਸ਼ਲ ਪ੍ਰਸੰਨਤਾ ਪੁੱਛੀ, ਮਹਾਰਾਜ ਜੀ ਨੇ ਧੀਰਜ ਦਿੱਤਾ।
ਹੁਣ ਆਹਾਰ ਕੀ ਤਿਆਰੀ ਕੀ,
ਬੀਬੀ ਰਾਮੋ ਜੀ ਪ੍ਰਸ਼ਾਦੇ ਦੀ ਤਿਆਰੀ ਚ ਲੱਗ ਗਏ।
ਅਨੇਕ ਪ੍ਰਕਾਰ ਮਧੁਰ ਕਰ ਧਰੇ,
ਕਈ ਤਰ੍ਹਾਂ ਦੇ ਭੋਜਨ ਬਣਾਏ, ਮਠਿਆਈਆਂ ਪਕਵਾਨ ਮਿੱਠਾ ਮੰਗਾਇਆ ਬਣਾਇਆ।
ਤੁਰਸ਼ ਸਲਵਣ ਸਵਾਦ ਸੋ ਭਰੇ,
ਖੱਟੇ ਸਲੂਣੇ ਚਰਪਰੇ ਛੇ ਰਸਾਂ ਦੇ ਭੋਜਨ ਹੁੰਦੇ, ਮਾਤਾ ਬੀਬੀ ਰਾਮੋ ਨੇ ਉਹ ਸਾਰੇ ਤਿਆਰ ਕਰਾਏ। ਨਾਲ ਸੇਵਾ ਕੀਤੀ ਮਾਤਾ ਦਮੋਦਰੀ ਜੀ ਨੇ, ਮਾਤਾ ਨਾਨਕੀ ਜੀ ਨੇ ਨਾਲ ਹੱਥ ਕਰਕੇ ਸੇਵਾ ਕੀਤੀ।
ਰਾਮੋ ਨਿਜ ਕਰ ਸੋ ਗੁਰ ਕਾਰਨ,
ਬੀਬੀ ਰਾਮੋ ਕਹਿੰਦੇ ਤੁਸੀਂ ਬੈਠੋ, ਇਹ ਸੇਵਾ ਸਭ ਮੈਂ ਕਰਨੀ ਹੈ, ਤੁਹਾਨੂੰ ਤਾਂ ਇਹ ਸੇਵਾ ਮਿਲਦੀ ਰਹਿੰਦੀ ਹੈ, ਮੈਨੂੰ ਭਾਗਾਂ ਨਾਲ ਮਿਲੀ ਹੈ, ਮਾਤਾ ਜੀ ਮੇਰੀ ਸੇਵਾ ਨਾ ਖੋਵੋ। ਬਿਠਾ ਦਿੰਦੇ, ਮਾਤਾ ਨਾਨਕੀ ਜੀ ਤੁਸੀਂ ਬੈਠੋ, ਮਾਤਾ ਜੀ ਦਮੋਦਰੀ ਜੀ ਤੁਸੀਂ ਸਜੋ, ਇਹ ਸੇਵਾ ਮੈਂ ਕਰਨੀ ਆਪਣੇ ਹੱਥੀ। ਏਦਾਂ ਬੀਬੀ ਰਾਮੋ ਜੀ ਸੇਵਾ ਕਰਦੇ।
ਭਾਂਤ ਭਾਂਤ ਕੇ ਰਚੇ ਆਹਾਰਨ,
ਭਾਂਤ ਭਾਂਤ ਦੇ ਭੋਜਨ ਬਣਾਏ, ਪਕਵਾਨ ਬਣਾਏ ਮਾਤਾ ਜੀ ਬੀਬੀ ਰਾਮੋ ਨੇ।
ਥਾਲ ਪਰੋਸਿਓ ਪ੍ਰੇਮ ਸੋ ਕਰ ਕਰ,
ਥਾਲ ਪਰੋਸਦੇ ਪ੍ਰੇਮ ਦੇ ਨਾਲ,
ਪ੍ਰਿਥਕ ਪ੍ਰਿਥਕ ਸਭ ਰਸ ਕੋ ਧਰ ਧਰ,
ਵੱਖਰੇ ਵੱਖਰੇ ਖੱਟੀ ਚੀਜ਼ ਜਿਹੜੀ ਉਹ ਵੱਖਰੀ ਪਾਈ ਕੋਲੀ ਚ, ਜਿਹੜੀ ਮਿਠਾਸ ਵਾਲੇ ਉਹ ਵੱਖਰੇ ਪਾਏ, ਜਿਹੜੇ ਚਰਪਰੇ ਉਹ ਵੱਖਰੇ, ਜਿਹੜੇ ਸਲੂਣੇ ਉਹ ਵੱਖਰੇ, ਏਦਾਂ ਵੱਖੋ ਵੱਖਰਾ ਸਾਰਾ ਪਰੋਸਿਆ।
ਲੈ ਕਰ ਗਈ ਆਪ ਹਰ ਖੰਤੀ,
ਆਪ ਲੈ ਕੇ ਗਈ ਬੀਬੀ ਰਾਮੋ ਇਹ ਸਾਰੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਮਿਠਾਸ ਜੋ ਜੋ ਬਣਿਆ ਸੀ ਪਕਵਾਨ ਲੈ ਕੇ ਗਏ।
ਆਪਣੇ ਸਰੀਰ ਅਮੋਗ ਕਰੰਤੀ,
ਆਪਣੇ ਸਰੀਰ ਨੂੰ ਸਫਲਾ ਕਰ ਦੇ ਵੀ ਮੇਰਾ ਇਹ ਤਨ ਸਫਲ ਹੋਵੇਗਾ ਜਦੋਂ ਸਾਹਿਬਾਂ ਦੀ ਸੇਵਾ ਕਰਾਂਗੀ।
ਸਾਈਂ ਦਾਸ ਸੰਗ ਜਿਹੇ ਸਾਈਂ,
ਭਾਈ ਸਾਈਂ ਦਾਸ ਜੀ ਨਾਲ ਹੱਥੀ ਸੇਵਾ ਕਰ ਰਹੇ ਨੇ ਬੀਬੀ ਰਾਮੋ ਦੇ ਰਲ ਕੇ।
ਜਲ ਸੀਤਲ ਨਿਜ ਹੱਥ ਉਚਾਈ,
ਕਹਿੰਦੇ ਠੰਡਾ ਪਾਣੀ ਭਾਈ ਸਾਈਂ ਦਾਸ ਜੀ ਨੇ ਆਪਣੇ ਹੱਥੀ ਚੁੱਕਿਆ।
ਮਾਨ ਥਾਰ ਕੋ ਧਰਿਓ ਅਗਾਰੀ,
ਪਹਿਲਾਂ ਸਤਿਗੁਰਾਂ ਦੇ ਸਨਮੁਖ ਥਾਲ ਧਰਿਆ ਹੈ।
ਬਿਖਤ ਨਾ ਤ੍ਰਿਪਤਹਿ ਪ੍ਰੀਤ ਉਦਾਰੀ,
ਨਾਲੇ ਦਰਸ਼ਨ ਕਰੀ ਜਾਂਦੇ ਤੇ ਮਨ ਰਜਦਾ ਨੀ, ਦਰਸ਼ਨ ਕਰਕੇ ਮਨ ਤ੍ਰਿਪਤ ਨਹੀਂ ਹੁੰਦਾ।
ਪਤ ਬਿਜਨਾ ਗਹਿ ਹਾਂਕਤ ਬਾਯੂ,
ਭਾਈ ਸਾਈਂ ਦਾਸ ਜੀ ਨੇ ਜਲ ਵਰਤਾਇਆ, ਫਿਰ ਪੱਖਾ ਫੜ ਕੇ ਨਾ ਭਾਈ ਸਾਈਂ ਦਾਸ ਜੀ ਪੱਖਾ ਚੱਲਣ ਲੱਗ ਪਏ। ਗਰਮੀਆਂ ਦੇ ਦਿਨ ਸਨ, ਪੱਖਾ ਚੱਲਣ ਲੱਗ ਪਏ।
ਮੰਦ ਮੰਦ ਗੁਰ ਦੇਹੇ ਲਗਾਯੂ,
ਸਹਿਜੇ ਸਹਿਜੇ ਪੱਖਾ ਚੱਲਦੇ ਪ੍ਰੇਮ ਦੇ ਨਾਲ।
ਤ੍ਰਿਆ ਹੱਥ ਮੈਂ ਧਰੇ ਰੁਮਾਲ,
ਔਰ ਇੱਧਰ ਭਾਈ ਸਾਈਂ ਦਾਸ ਜੀ ਦੀ ਘਰ ਵਾਲੀ ਬੀਬੀ ਰਾਮੋ ਨੇ ਮਹਾਰਾਜ ਜੀ ਦੇ ਅੱਗੇ ਜਿਹੜਾ ਥਾਲ ਧਰਿਆ ਨਾ, ਪਹਿਲਾਂ ਉਹਨੂੰ ਕੱਪੜੇ ਨਾਲ ਸਾਹਿਆ ਤਾਂ ਸਾਫ਼ ਹੀ ਸੀ, ਪਰ ਉਹਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਪੂੰਝਿਆ।
ਫੇਰ ਥਾਲ ਪਰ ਥਿਰ ਤਿਸ ਕਾਲ,
ਫੇਰ ਉਸ ਥਾਲ ਦੇ ਵਿੱਚ ਸਾਰੀਆਂ ਸਬਜ਼ੀਆਂ ਭਾਜੀਆਂ ਜੋ ਜੋ ਬਣਿਆ ਸੀ ਉਹ ਬੀਬੀ ਰਾਮੋ ਨੇ ਪਰੋਸਿਆ।
ਇਮ ਦੰਪਤ ਔਰ ਭਾਓ ਸੋ ਧਰ ਧਰ,
ਦੋਵੇਂ ਬੜੇ ਪ੍ਰੇਮ ਨੂੰ ਹਿਰਦੇ ਚ ਧਾਰਨ ਕਰ ਕਰਕੇ,
ਅਜਵਾਵਤ ਭੋਜਨ ਹਿਤ ਕਰ ਕਰ,
ਸਤਿਗੁਰੂ ਜੀ ਨੂੰ ਭੋਜਨ ਛਕਾਉਂਦੇ ਬੜੇ ਪ੍ਰੇਮ ਨਾਲ, ਰੀਝ ਨਾਲ ਭੋਜਨ ਛਕਾਉਂਦੇ।
ਸਨੇ ਸਨੇ ਬਾਤਨ ਬਤਰਾਵਤ,
ਨਾਲੇ ਸਹਿਜੇ ਸਹਿਜੇ ਗੱਲਾਂ ਕਰਦੇ ਨੇ।
ਇਹ ਸਵਾਦਲ ਕਹਿ 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 ਖੁਆਵਤ,
ਬੀਬੀ ਰਾਮੋ ਕਹਿੰਦੀ ਮਹਾਰਾਜ ਆ ਮੈਂ ਕੜਾਹ ਬਣਾਇਆ, ਇਹਦੇ ਵਿੱਚ ਇਹ ਮੂੰਗੀ ਦੀ ਦਾਲ ਦਾ ਮਹਾਰਾਜ ਇਹ ਛੱਕ ਕੇ ਵੇਖੋ ਕਿੱਦਾਂ ਦਾ ਬਣਿਆ। ਮਹਾਰਾਜ ਜੀ ਆ ਚੋਲ ਬਣਾਏ ਨੇ ਪਲਾਓ, ਇਹ ਵੀ ਛਕੋ ਸਵਾਏ ਜੇ, ਸਵਾਏ ਦਾ ਮਤਲਬ ਥੋੜੇ ਜੇ। ਮਹਾਰਾਜ ਆ ਸਬਜ਼ੀ ਬਣਾਈ, ਆ ਭਾਜੀ ਬਣੀ ਹੈ, ਇਹ ਵੀ ਛਕੋ। ਕੱਲੀ ਕੱਲੀ ਚੀਜ਼ ਕਹਿ ਕਹਿ ਕੇ ਬੀਬੀ ਰਾਮੋ, ਭਾਈ ਸਾਈਂ ਦਾਸ ਜੀ ਮਹਾਰਾਜ ਆ ਵੀ ਛੱਕ ਕੇ ਦੇਖੋ, ਇਹ ਵੀ ਸਫਲ ਹੋ ਜਾਏ, ਇਹ ਵੀ ਸਕਾਰਥਾ ਹੋ ਜਾਏ, ਏਦਾਂ ਬੇਨਤੀਆਂ ਕਰ ਕਰ ਛਕਾਉਂਦੇ।
ਅਤ ਪ੍ਰਸੰਨ ਪਿਖ ਕਰ ਗੁਰੂ ਹੋਏ,
ਮਹਾਰਾਜ ਜੀ ਭੋਜਨ ਦੇ ਭੁੱਖੇ ਥੋੜੀ ਹੈ, ਸਤਿਗੁਰੂ ਉਹਨਾਂ ਦਾ ਜਿਹੜਾ ਪ੍ਰੇਮ ਵੇਖਦੇ ਉਹਦੇ ਨਾਲ ਰੱਜ ਰਹੇ ਹੈ, ਉਹ ਜਿਹੜਾ ਪ੍ਰੇਮ ਵੇਖਦੇ ਉਹਨਾਂ ਅੰਦਰ ਉਹ ਪ੍ਰੇਮ ਨਾਲ ਰੱਜ ਰਹੇ। ਗੋਬਿੰਦ ਭਾਓ ਭਗਤ ਦਾ ਭੁੱਖਾ ਪੁੱਛਿਆ ਦੁਰਯੋਧਨ ਨੇ ਭਗਵਾਨ ਕ੍ਰਿਸ਼ਨ ਨੂੰ, ਕਹਿਣ ਲੱਗੇ मैं राजा मैं बादशाह तू मेरे घर नहीं आया। वो साड़ी दासी का पुत्र बिदर उहदे घर सुत्ता मैं सुनिया सारी रात उत्थे तैनू सौण नहीं दिता उहना ते तुसी मेरे कोल आउंदे मैं तुहानू खीर खवाउंदा मैं तुहानू वधिया वधिया भोजन खवाउंदा। ते भगवान कृष्ण जी ने जिहड़ा जवाब दिता वह महाराज कबीर जी ने गुरु ग्रंथ साहिब च लिखिया राजन कौन तुम्हारे आवे ऐसो पाओ बिदर को देखियो ओह गरीब मोहे पाव। तेरे कहने हो तेरे को निंदा करने रात बीतनी सी मेरा वो प्यारा प्रेमी बिदर ओदे घर दी जिहड़ा ओदे घर दा पानी सी मैनू दुध समान प्रतीत होया ओदे घर दा लूणा साग मैनू खीर वांगू प्रतीत क्योंकि गल तां प्रेम दी सी ना। बादशाह प्रेम वेख वेख के रीझ रहे दोनों का रीझ के प्रसन्न हो के आनंदित कर रहे ने
प्रेमी महाजान कर दोए
दोनों नु भारी प्रेमी जान के
संबंधी है गुरु हमारे
ये नहीं मन च उन्हां दे आउंदा भी गुरु साहब साडे रिश्तेदार ने हालांकि रिश्ता संबंध तां सीगा ना ਉਹ ਸੰਬੰਧ ਨੂੰ ਨੀ ਚੇਤੇ ਕਰਦੇ
ਇਹ ਨਿਸ਼ਚੈ ਉਰਤੇ ਨਿਰਵਾਰੇ
ਇਹ ਨਿਸ਼ਚੈ ਹੀ ਹਿਰਦੇ ਚੋਂ ਛੱਡ ਦਿੱਤਾ ਵੀ ਇਹ ਨਹੀਂ ਸੋਚਿਆ ਵੀ ਸਾਡੇ ਰਿਸ਼ਤੇਦਾਰ ਨੇ ਇਹੀ ਸੋਚਦੇ ਵੀ ਗੁਰੂ ਪਰਮੇਸ਼ਰ ਨੇ ਹਾਂਜੀ
ਪ੍ਰਭੂ ਲਖਿਓ ਸਭ ਜਗ ਕੋ ਸਵਾਮੀ
ਇਹ ਜਾਣਿਆ ਇਹ ਪ੍ਰਭੂ ਨੇ ਸਾਰੇ ਜਗਤ ਦੇ ਸਵਾਮੀ ਨੇ ਮਾਲਕ ਨੇ
ਆਇਓ ਹਮ ਹੈ ਉਦਾਹਰਣ ਕੰਮ
ਇਹ ਸਾਨੂੰ ਉਦਾਹਰਣ ਲਈ ਆਏ ਨੇ ਸਾਨੂੰ ਤਾਰਨ ਵਾਸਤੇ ਆਏ ਨੇ
ਦੀਨ ਬੰਦ ਜਿਹੇ ਨਾਮ ਉਚਾਰ
ਇਹਨਾਂ ਦਾ ਨਾਮ ਹੈ ਦੀਨਾ ਬੰਧੂ ਅੱਜ ਉਸ ਨਾਮ ਦੀ ਲੱਜਿਆ ਪਾਲ ਰਹੇ ਨੇ
ਬਸੀ ਪ੍ਰੇਮ ਕੇ ਸਕਲ ਵਿਚਾਰ
ਇਹ ਪ੍ਰੇਮ ਦੇ ਵਸੀਕਾਰ ਹਨ
ਤਿੰਨ ਲੋਕ ਪਤ ਕੀ ਇਹ ਮੂਰਤ
ਇਹ ਤਿੰਨਾਂ ਲੋਕਾਂ ਦੇ ਪਤੀ ਨੇ ਤਿੰਨਾਂ ਲੋਕਾਂ ਦੇ ਸਵਾਮੀ ਹਨ
ਸਿੱਖਣ ਬਤਸਲ ਸੁੰਦਰ ਸੂਰਤ
ਸਿੱਖਾਂ ਦੇ ਪਿਆਰੇ ਸੋਹਣੀ ਸੂਰਤ ਵਾਲੇ ਸੋਹਣੇ ਨੇਤਰਾਂ ਵਾਲੇ ਸੋਹਣੇ ਸਰੂਪ ਵਾਲੇ ਹਨ
ਇਮ ਨਿਸ਼ਚੈ ਲੱਖ ਸ਼੍ਰੀ ਗੁਰ ਪੂਰੇ
ਇਹ ਤਾਂ ਪੂਰੇ ਸਤਿਗੁਰੂ ਜੀ ਨੇ ਨਿਸ਼ਚਾ ਵੇਖਿਆ ਇਹਨਾਂ ਦੇ ਅੰਦਰ ਦਾ
ਭਏ ਪ੍ਰਸੰਨ ਚਰਿਤ ਜਿਨ ਰੂਰੇ
ਮਹਾਰਾਜ ਬੜੇ ਹੀ ਪ੍ਰਸੰਨ ਹੋ ਤੇ ਬਹੁਤ ਇਹਨਾਂ ਤੇ ਖੁਸ਼ੀ ਕੀਤੀ
ਅਪਰ ਕਾਮਨਾ ਜਿਨ ਕਹਿ ਨਾਹੀ
ਵੇਖਿਆ ਵੀ ਇਹਨਾਂ ਨੂੰ ਹੋਰ ਕੋਈ ਕਾਮ ਨਹੀਂ ਕੋਈ ਨੀ ਭਾਈ ਸਾਈ ਦਾਸ ਨੇ ਕੋਈ ਸੰਕਲਪ ਥੋੜੀ ਕੀਤਾ ਮੇਰੀ ਇਹ ਇੱਛਾ ਪੂਰੀ ਹੋ ਜਾਏ ਮਹਾਰਾਜ ਜੀ ਆਇਓ ਮੈਨੂੰ ਆ ਵੀ ਦੇ ਦਿਓ ਆ ਖੁਦ ਜੇ ਆਪ ਹੀ ਆ ਗਏ ਪਿੱਛੇ ਕੀ ਰਹਿ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੋਰ ਕੋਈ ਕਾਮਨਾ ਹੀ ਨਹੀਂ ਮਨ ਚ ਇੱਛਾ ਹੀ ਕੋਈ ਨਹੀਂ ਵੀ ਜੇ ਤ੍ਰਿਲੋਕੀ ਨਾਥ ਆਪ ਹੀ ਆ ਗਏ ਤੇ ਹੋਰ ਪਿੱਛੇ ਕੀ ਰਹਿ ਗਿਆ ਜਾਂ ਕਾ ਮੀਰ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਕੀ ਕਮੀਆਂ ਸਾਡੇ ਘਰੇ ਸਾਹਿਬ ਆਵਣ ਸਾਨੂੰ ਤਾਂ ਕਾਮਨਾਵਾਂ ਹੁੰਦੀਆਂ ਮਹਾਰਾਜ ਆ ਵੀ ਦੇ ਦਿਓ ਜੀ ਆ ਵੀ ਮਿਲ ਜੇ ਜੀ ਉਹ ਵੀ ਹੋ ਜੇ ਭਾਈ ਸਾਈਂ ਦਾਸ ਦੇ ਅੰਦਰ ਤਾਂ ਵੇਖਿਆ ਮਹਾਰਾਜ ਜੀ ਨੇ ਬੀਬੀ ਰਾਮ ਨੂੰ ਹੋਰ ਕੋਈ ਕਾਮਨਾ ਹੀ ਨਹੀਂ ਹੈ ਕੋਈ ਸੰਕਲਪ ਹੀ ਨਹੀਂ ਹੈ ਵੀ ਇਹਨਾਂ ਨੂੰ ਕੋਈ ਇੱਛਾ ਹੋਵੇ
ਹਿਰਦਾ ਬਿਮਲ ਕਰ ਦੀਨ ਸਤਾਹੀ
ਬਿਲਕੁਲ ਹਿਰਦਾ ਬਿਮਲ ਹੈ ਨਿਰਮਲ ਤੇ ਪਵਿੱਤਰ ਹੈ
ਰੁਚ ਕਰ ਭੋਜਨ ਤੇ ਤ੍ਰਿਪਤਾਏ
ਰੁਚੀ ਨਾਲ ਮਹਾਰਾਜ ਜੀ ਨੇ ਭੋਜਨ ਛਕਿਆ ਤ੍ਰਿਪਤ ਹੋ ਗਏ
ਜਲ ਸੀਤਲ ਪੀਵਤ ਹਰ ਖਾਏ
ਭੋਜਨ ਛਕ ਕੇ ਫਿਰ ਮਹਾਰਾਜ ਜੀ ਨੇ ਠੰਡਾ ਨਿਰਮਲ ਜਲ ਉਹ ਛਕਿਆ
ਹੱਥ ਪਖਾਰਨ ਜਬ ਕਰ ਲੀਨ
ਫਿਰ ਪਾਤਸ਼ਾਹ ਨੇ ਆਪਣੇ ਹੱਥ ਧੋਏ ਹਨ
ਉਛਲ ਹਿਤ ਰੁਮਾਲ ਤਬ ਦੀਨ
ਜਦੋਂ ਹੱਥ ਧੋਏ ਤੇ ਭਾਈ ਸਾਈਂ ਦਾਸ ਦੇ ਹੱਥ ਚ ਰੁਮਾਲ ਸੀ ਮਹਾਰਾਜ ਲੋਹੇ ਦੇ ਨਾਲ ਪੂੰਝੋ ਉਹ ਰੁਮਾਲ ਨਾਲ ਵੇਖੋ ਭਾਈ ਸਾਹਿਬ ਇੰਨੀ ਬਰੀਕੀ ਨਾਲ ਲਿਖ ਰਹੇ ਆ ਸਾਰੀ ਗੱਲ ਕਿਉਂਕਿ ਦਰਸ਼ਨ ਹੋ ਰਹੇ ਨੇ ਉਹਨਾਂ ਨੂੰ ਉਹ ਵੇਖ ਰਹੇ ਨੇ ਸਤਿਗੁਰਾਂ ਨੂੰ ਦਰਸ਼ਨ ਵੇਖ ਕਰ ਕਰਕੇ ਲਿਖੀ ਜਾਂਦੇ ਆ ਤੇ ਨਾਲੇ ਸਾਨੂੰ ਕਰਾਈ ਜਾਂਦੇ ਆ ਹਾਂਜੀ
ਕਰਿਓ ਬਚਨ ਉਰ ਭਾਓ ਜੋ ਹੇਰਾ
ਮਹਾਰਾਜ ਜੀ ਨੇ ਬਚਨ ਕੀਤਾ ਤੁਹਾਡਾ ਭਾਓ ਪ੍ਰੇਮ ਵੇਖਿਆ
ਹੋਹੇ ਨਾ ਅਬ ਤੇ ਭਵ ਜਲ ਫੇਰਾ
ਬਚਨ ਕੀਤਾ ਭਾਈ ਸਾਈਂ ਦਾਸ ਬੀਬੀ ਰਾਮੋ ਇਸ ਜਨਮ ਤੋਂ ਬਾਅਦ ਮੁੜ ਕੇ ਹੁਣ ਸੰਸਾਰ ਵਿੱਚ ਤੁਹਾਡਾ ਦੁਬਾਰਾ ਜਨਮ ਨਹੀਂ ਹੋਵੇਗਾ
ਸਤਿ ਸ੍ਰੀ ਅਕਾਲ
ਬਹੁਰ ਨਾ ਭਵ ਜਲ ਫੇਰਾ ਬਹੁਰ ਨਾ ਭਵ ਇਹਦੇ ਤੋਂ ਵੱਡੀ ਦਾਤ ਹੈ ਭਲਾ ਕੋਈ ਸੰਸਾਰ ਚ ਇਹਦੇ ਤੋਂ ਵੱਡੀ ਦਾਤ ਵੀ ਮੁੜ ਕੇ ਜਨਮ ਮਰਨ ਦੇ ਚੱਕਰਾਂ ਚ ਨਾ ਪੈਣਾ ਪਵੇ ਜੀ
ਅਤ ਪ੍ਰਸੰਨ ਮੋ ਕੋ ਤੁਮ ਕੀਨਾ
ਭਾਈ ਸਾਈਂ ਦਾਸ ਜੀ ਤੁਸੀਂ ਮੈਨੂੰ ਬਹੁਤ ਪ੍ਰਸੰਨ ਕੀਤਾ ਹੈ
ਇਸ ਕਾਰਨ ਤੇ ਗਤ ਬਰ ਦੀਨਾ
ਇਸ ਕਾਰਨ ਲਈ ਅਸੀਂ ਤੁਹਾਨੂੰ ਸ੍ਰੇਸ਼ਟ ਮੁਕਤੀ ਦੇ ਦਿੱਤੀ ਹੈ।
ਦੇਖਿਓ ਆਪਣੇ ਹਿਰਦੇ ਵਿਚਾਰ,
ਆਪਣੇ ਹਿਰਦੇ ਚ ਵਿਚਾਰ ਕੇ ਵੇਖੋ,
ਭਰਮ ਮੋਹ ਕੇ ਮਿਟੇ ਕੀ ਵਾਰ।
ਜਦੋਂ ਭਾਈ ਸਾਈਂ ਦਾਸ ਦੀਆਂ ਅੱਖਾਂ ਵਿਛੀਆਂ, ਅੰਦਰ ਨਾ ਕੋਈ ਭਰਮ ਦਾ ਪਰਦਾ, ਜਿੰਨੇ ਕਵਾੜ ਸੀ ਖੁੱਲ ਗਏ, ਆਤਮਾ ਦੇ ਸਵਰੂਪ ਦੇ ਸਾਕਸ਼ਾਤ ਦਰਸ਼ਨ ਹੋ ਗਏ।
ਗਿਆਨ ਬ੍ਰਿਤੀ ਜਿਨ ਕੇ ਉਰ ਜਾਗੀ,
ਗਿਆਨਮਈ ਬਿਰਤੀ ਬੀਬੀ ਰਾਮੋ ਦੇ ਅੰਦਰ ਵੀ ਤੇ ਭਾਈ ਸਾਈਂ ਦਾਸ ਜੀ ਦੇ ਅੰਦਰ ਵੀ ਜਾਗ ਪਈ।
ਰਾਗ ਦੁਐਖ ਤਨ ਹੰਤਾ ਤਿਆਗੀ,
ਨਾ ਰਾਗ ਰਹੀ ਨਾ ਦੁਐਸ਼ ਨਾ ਸਰੀਰ ਦੀ ਹੰਗਤਾ ਰਹੀ।
ਗੁਰੂ ਮਹਾਤਮ ਨੀਕੇ ਜਾਨਾ,
ਸਤਿਗੁਰੂ ਜੀ ਦੇ ਇਸ ਵੱਡੇ ਮਹਾਤਮ ਨੂੰ ਭਲਾ ਜਾਣਿਆ।
ਵਿਸ਼ਿਆਂ ਤੇ ਮਨ ਜਬ ਸਿਤਲਾਨਾ,
ਵਿਸ਼ਿਆਂ ਤੋਂ ਮਨ ਸ਼ੀਤਲ ਹੋ ਗਿਆ, ਠੰਡਾ ਠਾਰ ਹੋ ਗਿਆ।
ਵੱਡੇ ਭਾਗ ਤੇ ਜਾਗਿਓ ਗਿਆਨ,
ਵੱਡਿਆਂ ਭਾਗਾਂ ਕਰਕੇ ਹਿਰਦੇ ਚ ਗਿਆਨ ਜਾਗ ਪਿਆ।
ਭਏ ਜਗਤ ਕੇ ਬੰਧਨ,
ਸਾਰੇ ਜਗਤ ਦੇ ਬੰਧਨ ਕੱਟੇ ਗਏ, ਬੰਧਨਾਂ ਤੋਂ ਮੁਕਤ ਹੋ ਗਏ ਭਾਈ ਸਾਈਂ ਦਾਸ ਵੀ ਔਰ ਬੀਬੀ ਰਾਮੋ ਵੀ। ਪਾਤਸ਼ਾਹ ਕਿਰਪਾ ਕਰਨ, ਇਸ ਪਾਵਨ ਕਥਾ ਨੂੰ ਕਥਨ ਕਰਦਿਆਂ ਸੁਣਦਿਆਂ ਸਾਡੇ ਅੰਦਰ ਵੀ ਐਸੀ ਪ੍ਰੀਤ ਐਸਾ ਪ੍ਰੇਮ ਜਾਗ ਆਵੇ ਕਿ ਸਾਨੂੰ ਵੀ ਪਏ ਹੋਏ ਜਨਮ ਜਨਮਾਂਤਰਾਂ ਦੇ ਬੰਧਨ ਕੱਟੇ ਜਾਣ, ਆਵਾਗਾਉਣ ਦੇ ਚੱਕਰਾਂ ਤੋਂ ਮੋਕਸ਼ ਨੂੰ ਪ੍ਰਾਪਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਚ ਭੇਦ ਹੋ ਸਕੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ।